ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਸ਼ਵਰਤ ਆਨ ਮਿਲਾਇਆ। ਪਸ਼ੂ ਪਰੇਤ ਮੁਗਦ ਪੈ ਸਰੁਤ, ਹਰ ਨਾਮਾ ਮੁਖ ਗਾਇਆ। ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ। ਪਸ਼ੂ ਪਰੇਤ ਮੁਗਦ ਪੈ ਸਰੁਤ, ਹਰ ਨਾਮਾ ਮੁਖ ਗਾਇਆ। ਪੂਰੇ ਗੁਰ ਕੀ ਦੇਖ ਵਡਾਈ, ਤਾ ਕੀ ਕੀਮਤ ਕਾਹਨ ਨਾ ਜਾਈ। ਰਹਾਉ ਦੁਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ। ਮਨ ਬਾਸ਼ਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕੰਮ। ਇਹਾਂ ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੇ। ਨਿਰ ਪਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ। ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ। ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਗੁਰਤਾ ਗੱਦੀ ਗੁਰਪੁਰਬ ਹੈ। ਜਦ ਹਕੂਮਤ ਦੇ ਜ਼ੁਲਮ ਦੇ ਸਤਾਏ ਹੋਏ ਸਮੁੱਚੇ ਹਿੰਦੂ ਸਮਾਜ ਵੱਲੋਂ ਕਸ਼ਮੀਰੀ ਪੰਡਤਾਂ ਨੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਲਈ ਓਟ ਆਸਰਾ ਲਿਆ। ਧਰਮ ਨੂੰ ਬਚਾਉਣ ਲਈ, ਤਿਲਕ ਜੰਜੂ ਦੀ ਰੱਖਿਆ ਲਈ ਔਰ ਧਾਰਮਿਕ ਰੂਪ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੇ ਵਾਸਤੇ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਸ਼ਹਾਦਤ ਦੇਣ ਦਾ ਨਿਸ਼ਚਾ ਕਰ ਲਿਆ। ਲੰਬੇਰਾ ਇਤਿਹਾਸ ਹੈ, ਸੰਗਤਾਂ ਇਹਨਾਂ ਦਿਨਾਂ ਵਿੱਚ ਸਰਵਣ ਕਰ ਰਹੀਆਂ ਨੇ। ਆਗਰੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੰਜ ਸਿੱਖਾਂ ਸਮੇਤ ਗ੍ਰਿਫਤਾਰੀ ਹੋਈ, ਦਿੱਲੀ ਲਿਆਂਦਾ ਗਿਆ ਔਰ ਦਿੱਲੀ ਦੀ ਕੋਤਵਾਲੀ ਦੇ ਵਿੱਚ ਕੈਦ ਰੱਖਿਆ ਗਿਆ ਸੀ। ਸੁਭਾਵਕ ਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਪਣੇ ਪਿਆਰੇ ਗੁਰਸਿੱਖਾਂ ਦੇ ਸਮੇਤ ਕੈਦ ਖਾਨੇ ਵਿੱਚ ਸਰੀਰਕ ਰੂਪ ਵਿੱਚ ਕੈਦ ਹਨ ਤਾਂ ਪਿੱਛੇ ਸੰਗਤਾਂ ਦੇ ਵਿੱਚ ਔਰ ਪਰਿਵਾਰ ਦੇ ਵਿੱਚ ਫਿਕਰ ਹੁੰਦਾ, ਚਿੰਤਾ ਹੁੰਦੀ ਅਤੇ ਉੱਧਰ ਨੂੰ ਸੁਰਤ ਲੱਗੀ ਹੁੰਦੀ। ਇਹ ਸੁਭਾਵਕ ਹੀ ਹੈ। ਸਾਰਿਆਂ ਦੇ ਮਨਾਂ ਨੂੰ ਧੁੜਕੂ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ। ਉਸ ਵਕਤ ਸੰਗਤਾਂ ਦੀ ਇੱਛਾ ਦੇ ਮੁਤਾਬਕ ਔਰ ਆਪਣੇ ਸਤਿਕਾਰਯੋਗ ਮਾਤਾ ਜੀ ਅਤੇ ਦਾਦੀ ਜੀ ਕੀ ਇੱਛਾ ਦੇ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਦਿੱਲੀ ਭੇਜਿਆ ਸੀ ਕਿ ਜਾਓ, ਉੱਥੇ ਜਾ ਕੇ ਪਿਤਾ ਸਤਿਗੁਰਾਂ ਦੇ ਬਾਰੇ ਖਬਰ ਲੈ ਕੇ ਆਓ। ਮੰਜ਼ਲਾਂ ਉਲੰਘਦਾ ਹੋਇਆ ਗੁਰੂ ਕਾ ਸਿੱਖ ਦਿੱਲੀ ਪਹੁੰਚਿਆ। ਜੋ ਦਿੱਲੀ ਦੀ ਉਸ ਜੇਲ੍ਹ ਦਾ ਉਸ ਕੈਦ ਦਾ ਦਰੋਗਾ ਸੀ, ਜਿਸ ਨੂੰ ਆਪਾਂ ਅੱਜ ਕੱਲ੍ਹ ਜੇਲਰ ਆਖਦੇ ਹਾਂ, ਉਹ ਅਬਦੁਲ ਦਰੋਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ ਗੁਰੂ ਕਾ ਮੁਰੀਦ ਹੋ ਚੁੱਕਾ ਸੀ, ਤਨੋ ਮਨੋ ਸ਼ਰਧਾਲੂ ਬਣ ਚੁੱਕਾ ਸੀ। ਰਿਹਾ ਕਰਨਾ ਉਹਦੇ ਵੱਸ ਦੀ ਗੱਲ ਨਹੀਂ ਕਿਉਂਕਿ ਹਕੂਮਤੀ ਹੁਕਮ ਦਾ ਬੱਜਾ ਹੋਇਆ ਸੀ। ਪਰ ਜਿਹੜੇ ਸਿੱਖ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਉਂਦੇ ਸਨ ਦਿੱਲੀ ਵਿੱਚੋਂ ਵੀ ਅਤੇ ਆਸਿਓ ਪਾਸਿਓਂ ਵੀ, ਉਹ ਮਿਲਾ ਦਿਆ ਕਰਦਾ ਸੀ। ਇਉਂ ਅਨੰਦਪੁਰ ਸਾਹਿਬ ਤੋਂ ਉਚੇਚੇ ਤੌਰ 'ਤੇ ਆਇਆ ਹੋਇਆ ਸਿੱਖ ਉਸਨੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੈਦ ਖਾਨੇ ਵਿੱਚ ਦਰਸ਼ਨ ਦੀ ਦਾਰੀ ਕੀਤੇ ਔਰ ਇਉਂ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ, ਆਪ ਜੀ ਕੇ ਮਾਤਾ ਜੀ ਬਿਰਧ ਮਾਤਾ ਸਤਿਕਾਰਯੋਗ ਸ੍ਰੀ ਨਾਨਕੀ ਜੀ, ਆਪ ਜੀ ਕੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਮਾਤਾ ਸ੍ਰੀ ਗੁਜਰੀ ਜੀ, ਸਮੁੱਚੀਆਂ ਸਿੱਖ ਸੰਗਤਾਂ ਫਿਕਰਮੰਦ ਹਨ ਕਿ ਪਤਾ ਨਹੀਂ ਹੁਣ ਕੀ ਭਾਣਾ ਵਰਤੇਗਾ। ਸੋ ਇਤਿਹਾਸ ਦੱਸਦਾ ਹੈ ਕਿ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਗਜ਼ ਕਲਮ ਸਿਆਹੀ ਮੰਗਵਾਈ, ਵੈਰਾਗਮਈ ਔਰ ਮਨਾਂ ਨੂੰ ਧੀਰਜ ਦੇਣ ਵਾਲਾ ਉਪਦੇਸ਼ ਉਚਾਰਨ ਕੀਤਾ, ਜਿਸ ਦੇ ਵਿੱਚ ਇਹ ਸਾਨੂੰ ਸਭਨਾਂ ਨੂੰ ਸਮਝਾਇਆ ਕਿ ਇਹ ਸਰੀਰ ਨਾਸ਼ਵਾਨ ਹਨ, ਸਰੀਰ ਕਦੇ ਸਥਿਰ ਰਹਿਣ ਵਾਲੇ ਨਹੀਂ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਬੰਦਗੀ ਕਰਨੀ, ਸਿਮਰਨ ਕਰਨਾ, ਇਹ ਜੀਵਨ ਨੂੰ ਸਫਲਿਆ ਕਰਨ ਦਾ ਮਾਰਗ ਹੈ, ਇਹ ਰਸਤਾ ਹੈ। ਐਸੇ ਭਾਵ ਵਾਲੇ ਸਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀਆਂ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਤਦੋਂ ਉਚਾਰਨ ਕਰਕੇ ਆਪਣੇ ਹਸਤ ਕਮਲਾਂ ਨਾਲ ਲਿਖੇ ਸਨ, ਜਿਨ੍ਹਾਂ ਸਲੋਕਾਂ ਨੂੰ ਅੱਜ ਆਪਾਂ ਭੋਗਦੇ ਸਲੋਕ ਆਖਦੇ ਹਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ। ਸੋ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਰੰਭਤਾ ਕੀਤੀ। ਯਕੇ ਬਾਦ ਦੀਗਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਉਂ 49 ਸਲੋਕ, ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ, ਇੱਥੋਂ ਤੱਕ ਇਹ ਉਪਦੇਸ਼ ਸਾਰੀਆਂ ਸੰਗਤਾਂ ਦੇ ਪ੍ਰਤੀ ਗੁਰੂ ਗਰੀਬ ਨਿਵਾਸ ਜੀ ਨੇ ਸਾਂਝੇ ਤੌਰ 'ਤੇ ਉਸ ਵਕਤ ਉਚਾਰਨ ਕੀਤਾ ਕਿ ਸੁੱਚਮੁੱਚੀਆਂ ਸੰਗਤਾਂ ਨੂੰ ਸਾਡਾ ਇਹ ਉਪਦੇਸ਼ ਸਰਵਣ ਕਰਾ ਦੇਣਾ, ਸਭਨਾਂ ਨੂੰ ਧੀਰਜ ਦੇਣੀ ਕਿ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਿਆ ਜਾਵੇ। ਅਗਲੇ ਦੋ ਸਲੋਕ 50ਵਾਂ ਅਤੇ 51ਵਾਂ। ਸੋ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ, ਇਹਦੇ ਤੋਂ ਅਗਲਾ ਸਲੋਕ ਹੈ ਰਾਮ ਗਇਓ ਰਾਮਨ ਗਇਓ ਜਾਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਅਤੇ ਅਗਲਾ 51ਵਾਂ ਸਲੋਕ ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਉਚਾਰਨ ਕਰਕੇ ਲਿਖ ਕੇ ਸਿੱਖ ਨੂੰ ਬਚਨ ਕੀਤਾ ਸੀ ਕਿ ਇਹ ਸੁਨੇਹਾ ਸਾਡੇ ਸਤਿਕਾਰਯੋਗ ਮਾਤਾ ਸ੍ਰੀ ਮਾਤਾ ਨਾਨਕੀ ਜੀ ਨੂੰ ਜਾ ਕੇ ਦੇਣਾ। ਅਗਲਾ ਜੋ 52ਵਾਂ ਸਲੋਕ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ, ਇਹ ਸੰਦੇਸ਼ਾ ਸ੍ਰੀ ਮਾਤਾ ਗੁਜਰੀ ਜੀ ਵਾਸਤੇ ਆਪ ਜੀ ਨੇ ਲਿਖ ਕੇ ਭੇਜਿਆ ਸੀ। ਗੁਰਬਾਣੀ ਕਾ ਜਿਵੇਂ ਪਾਵਨ ਬਚਨ ਹੈ ਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਕਿਸੇ ਖਾਸ ਵਿਅਕਤੀ ਦੇ ਪਰਥਾਏ ਸਿੱਖਿਆ ਮਹਾਂਪੁਰਖ ਉਚਾਰਨ ਕਰਦੇ ਨੇ, ਪਰ ਉਹ ਸਿੱਖਿਆ ਅਸਲ ਵਿੱਚ ਉਸ ਇੱਕ ਇਕੱਲੇ ਵਾਸਤੇ ਨਹੀਂ ਹੁੰਦੀ, ਸਾਰੇ ਜਹਾਨ ਲਈ ਸਾਰੇ ਜਗਤ ਲਈ ਸਾਂਝੀ ਹੋਇਆ ਕਰਦੀ ਹੈ। ਇਉਂ ਸ੍ਰੀ ਮਾਤਾ ਨਾਨਕੀ ਜੀ ਅਤੇ ਸ੍ਰੀ ਮਾਤਾ ਗੁਜਰੀ ਜੀ ਨੂੰ ਇਹ ਸੰਦੇਸ਼ਾ ਇਹਨਾਂ ਤਿੰਨ ਸਲੋਕਾਂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕਰਕੇ ਕਾਗਜ਼ ਉੱਪਰ ਲਿਖ ਕੇ ਸਿੱਖ ਨੂੰ ਦਿੱਤਾ ਸੀ ਕਿ ਇਉਂ ਸਾਡੇ ਮਾਤਾ ਜੀ ਨੂੰ, ਸਾਡੇ ਮਹਿਲਾਂ ਨੂੰ ਸਾਡਾ ਇਹ ਉਪਦੇਸ਼, ਇਹ ਸੁਨੇਹਾ ਪਹੁੰਚਾ ਦੇਵੀਂ। ਹੋਰ ਸਲੋਕ ਸਤਿਗੁਰੂ ਜੀ ਨੇ ਦੋਹਰਾ ਅਗਲਾ ਲਿਖਿਆ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਾਰ ਗਜ ਜਿਓ ਹੋ ਸਹਾਏ। ਇਹ ਲਿਖ ਕੇ ਸਿੱਖ ਨੂੰ ਤਾਕੀਦ ਕੀਤੀ ਕਿ ਇਹ ਸਾਡੇ ਸਾਹਿਬਜ਼ਾਦਾ ਸ੍ਰੀ ਗੋਬਿੰਦ ਸਿੰਘ ਜੀ ਨੂੰ ਦੇਣਾ ਅਤੇ ਇਸ ਦਾ ਜਵਾਬ ਵੀ ਲੈ ਕੇ ਆਉਣਾ। ਸਿੱਖ ਜਿਹੜਾ ਸੀ ਗੁਰੂ ਕੀ ਕਿਰਪਾ ਦੇ ਨਾਲ ਜਲਦੀ ਹੀ ਮੰਜ਼ਲਾਂ ਉਲੰਘਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਿਆ। ਜੋ ਵੈਰਾਗਮਈ ਸਲੋਕ ਨਾਵੇਂ ਪਾਤਸ਼ਾਹ ਜੀ ਨੇ ਸਮੁੱਚੀਆਂ ਸੰਗਤਾਂ ਪ੍ਰਤੀ ਉਚਾਰਨ ਕਰਕੇ ਲਿਖ ਕੇ ਭੇਜੇ ਸਨ, ਸੱਜੇ ਦੀਵਾਨ ਵਿੱਚ ਉਹ ਸਾਰੇ ਪੜ੍ਹ ਕੇ ਸੁਣਾਏ। ਆਉਣ ਵਾਲੇ ਸਮੇਂ ਨੂੰ ਭਾਂਪ ਕੇ ਸੰਗਤਾਂ ਵੈਰਾਗ ਵਿੱਚ ਵੀ ਸਨ, ਪਰ ਗੁਰੂ ਕੀ ਬਾਣੀ ਮਨਾਂ ਨੂੰ ਧੀਰਜ ਵੀ ਦੇ ਰਹੀ ਸੀ, ਸਹਾਰਾ ਵੀ ਦੇ ਰਹੀ ਸੀ। ਜਿਹੜੇ ਸੰਦੇਸ਼ੇ ਮਾਤਾਵਾਂ ਪ੍ਰਤੀ ਸਨ, ਉਹ ਸਤਿਕਾਰਯੋਗ ਮਾਤਾਵਾਂ ਦੇ ਪ੍ਰਤੀ ਆ ਸੋ ਗੁਰੂ ਕੇ ਸਿੱਖ ਨੇ ਪਹੁੰਚਾਏ ਔਰ ਫਿਰ ਸੰਗਤਾਂ ਨੂੰ ਵੀ ਸਰਵਣ ਕਰਵਾਏ ਗਏ। ਜੋ ਦੋਹਰਾ ਹਜ਼ੂਰ ਨੇ ਲਿਖਿਆ ਸੀ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਓ ਹੋ ਸਹਾਏ। ਦਸਵੇਂ ਪਾਤਸ਼ਾਹ ਜੀ ਨੂੰ ਇਹ ਸੰਦੇਸ਼ਾ ਗੁਰੂ ਕਾ ਦਿੱਤਾ ਤੇ ਨਾਲ ਇਹ ਬੇਨਤੀ ਵੀ ਕੀਤੀ ਕਿ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਸ ਦਾ ਜਵਾਬ ਲੈ ਕੇ ਆਉਣਾ। ਧੰਨ ਕਲਗੀਧਰ ਪਾਤਸ਼ਾਹ ਗੁਰੂ ਗਰੀਬ ਨਿਵਾਜ, ਸਰੀਰਕ ਰੂਪ ਵਿੱਚ ਜਿਨ੍ਹਾਂ ਦੀ ਉਮਰ 9 ਸਾਲ ਦੀ ਹੈ, ਪਿਤਾ ਜੀ ਦੇ ਗੰਭੀਰ ਆਸ਼ੇ ਨੂੰ ਸਮਝਿਆ ਜਾਣਿਆ ਸਲੋਕ ਦੇ ਅਰਥਾਂ ਦੀ ਵਿਚਾਰ ਕੀਤੀ। ਸਾਧ ਸੰਗਤ ਜੀ, 3 ਪੱਖ ਤੋਂ ਅਰਥ ਹਨ ਸਲੋਕ ਦੇ। ਇੱਕ ਤਾਂ ਦੁਨਿਆਵੀ ਪੱਖ ਕਿ ਬਲ ਛੁਟਕਿਓ, ਬਲ ਛੁੱਟ ਚੁੱਕਾ ਹੈ, ਬੰਧਨ ਪਰੇ ਬੰਧਨ ਪਏ ਹੋਏ ਨੇ, ਕਛੂ ਨਾ ਹੋਤ ਉਪਾਏ, ਕੋਈ ਉਪਾਅ ਕੋਈ ਯਤਨ ਨਹੀਂ ਹੋ ਸਕਦਾ। ਕਹੋ ਨਾਨਕ ਅਬ ਓਟ ਹਰ ਗਜ ਜਿਓ ਹੋ ਸਹਾਏ। ਹੁਣ ਅਕਾਲ ਪੁਰਖ ਵਾਹਿਗੁਰੂ ਕੀ ਓਟ ਹੈ, ਆਸਰਾ ਹੈ। ਜਿਵੇਂ ਉਹ ਪੌਰਾਣਿਕ ਗਾਥਾ ਦੇ ਮੁਤਾਬਕ ਹਰੀਹਰ ਖੇਤਰ ਦੇ ਵਿੱਚ ਤੰਦੂਏ ਦੀਆਂ ਤਾਰਾਂ ਵਿੱਚ ਗਰਸੇ ਜਾ ਰਹੇ ਹਾਥੀ ਦੀ ਸਹਾਇਤਾ ਕਰਕੇ ਉਸ ਨੂੰ ਬਚਾਇਆ ਸੀ, ਇਵੇਂ ਅਕਾਲ ਪੁਰਖ ਵਾਹਿਗੁਰੂ ਸਹਾਇਤਾ ਕਰੇ ਤਾਂ ਕੁਝ ਹੋ ਸਕਦਾ, ਨਹੀਂ ਤਾਂ ਬੰਧਨ ਪਏ ਹੋਏ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਇੱਕ ਪਰਖ ਦੇ ਵਾਸਤੇ ਇਹ ਪਾਵਨ ਬਚਨ ਸਨ। ਇਹ ਆਸ਼ਾ ਗੁਰੂ ਕਾ ਕਲਗੀਧਰ ਪਾਤਸ਼ਾਹ ਜੀ ਨੇ ਜਾਣਿਆ। ਦੂਸਰਾ, ਜੋ ਹਿੰਦੁਸਤਾਨ ਦੀ ਜਨਤਾ ਹੈ, ਇਹਨਾਂ ਦਾ ਬਾਲ ਛੁਟਕ ਚੁੱਕਾ ਹੈ, ਇਹਨਾਂ ਦਾ ਜ਼ੋਰ ਕੋਈ ਨਹੀਂ ਚੱਲਦਾ, ਵਸ ਕੋਈ ਨਹੀਂ ਚੱਲਦਾ, ਔਰੰਗਜ਼ੇਬ ਦੀ ਜ਼ੁਲਮੀ ਸ਼ਰ੍ਹਾਂ ਦੇ ਉਹਨਾਂ ਨੂੰ ਬੰਧਨ ਪਏ ਹੋਏ ਨੇ ਅਤੇ ਇਹਨਾਂ ਬੰਧਨਾਂ ਵਿੱਚੋਂ ਨਿਕਲਣ ਦਾ ਕੋਈ ਯਤਨ ਨਹੀਂ ਹੋ ਸਕਦਾ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਜਿਵੇਂ ਹਾਥੀ ਨੂੰ ਬਚਾਇਆ, ਇਵੇਂ ਜਨਤਾ ਦੀ, ਮਜ਼ਲੂਮਾਂ ਦੀ ਆਪ ਉਹ ਵਾਹਿਗੁਰੂ ਰੱਖਿਆ ਕਰੇ। ਤੀਸਰਾ, ਅੰਤਰੀਵ ਭਾਵ ਅਰਥ ਇਹ ਬਣਦਾ ਹੈ ਕਿ ਇਹ ਜਿਹੜਾ ਜੀਵ ਹੈ, ਇਹ ਇਨਸਾਨ ਹੈ, ਇਹਨੂੰ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਬੰਧਨ ਪਏ ਹੋਏ ਨੇ, ਕਰਤਾ ਭੁਗਤਾ ਦੇ ਬੰਧਨ, ਹੰਗਤਾ ਮਮਤਾ ਦੇ ਬੰਧਨ, ਜਿਨ੍ਹਾਂ ਕਰਕੇ ਜਨਮ ਮਰਨ ਦੇ ਬੰਧਨ ਪਏ ਨੇ। ਅਸਲ ਭਾਵ ਇਸ ਸ਼ਬਦ ਦਾ ਜਿਹੜਾ ਅੰਤਰੀਵ ਰੂਪ ਵਿੱਚ ਇਹੀ ਹੈ ਕਿ ਇਉਂ ਜੀਵ ਨੂੰ ਅਨੇਕ ਪ੍ਰਕਾਰ ਦੇ ਬੰਧਨ ਪਏ ਨੇ, ਸੰਸਾਰ ਤੋਂ ਪਾਰ ਉਤਾਰੇ ਦਾ ਇਹਨਾਂ ਬੰਧਨਾਂ ਤੋਂ ਛੁਟਕਣ ਦਾ ਕੋਈ ਉਪਾਅ ਕੋਈ ਯਤਨ ਜੀਵ ਕੋਲੋਂ ਹੋ ਨਹੀਂ ਰਿਹਾ ਆਪਣੇ ਤੌਰ 'ਤੇ। ਵਾਹਿਗੁਰੂ ਕਿਰਪਾ ਕਰੇ, ਆਪ ਸਹਾਇਤਾ ਕਰੇ, ਇਹਨਾਂ ਬੰਧਨਾਂ ਤੋਂ ਛੁਡਾ ਲਵੇ ਤਾਂ ਜੀਵ ਦਾ ਪਾਰ ਉਤਾਰਾ ਹੋਵੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਲੋਕ ਉਚਾਰ ਕਰਨ ਦਾ ਆਸ਼ਾ ਕਲਗੀਧਰ ਪਾਤਸ਼ਾਹ ਜੀ ਨੇ ਵਿਚਾਰ ਕੀਤਾ ਤਾਂ ਉਸ ਵਕਤ ਜਵਾਬ ਇਹ ਲਿਖਿਆ ਸੀ ਕਿ ਬਾਲ ਹੋਵਾ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਏ। ਜੇ ਪਹਿਲਾ ਅਰਥ ਵਿਚਾਰੀਏ ਕਿ ਬਲ ਹੋਵਾ, ਸਤਿਗੁਰੂ ਜੀ ਆਪ ਜੀ ਵਿੱਚ ਸਾਰਾ ਹੀ ਬਲ ਮੌਜੂਦ ਹੈ। ਬੰਧਨ ਛੁੱਟੇ, ਆਪ ਜੀ ਤਾਂ ਬੰਧਨਾਂ ਤੋਂ ਛੁੱਟੇ ਹੋਏ ਨੇ, ਕੌਣ ਦੁਨੀਆਂ ਦੀ ਤਾਕਤ ਆਪ ਜੀ ਨੂੰ ਕਿਸੇ ਬੰਧਨ ਵਿੱਚ ਰੱਖ ਸਕਦੀ ਹੈ। ਸਭ ਕੁਛ ਹੋਤ ਉਪਾਏ, ਸਾਰੇ ਹੀ ਉਪਾਅ ਆਪ ਜੀ ਕੋਲੋਂ ਹੋ ਆਉਂਦੇ ਨੇ। ਆਪ ਜੀ ਹਰ ਤਰ੍ਹਾਂ ਦਾ ਉਪਾਅ ਕਰਨ ਦੇ ਸਮਰੱਥ ਹੋ। ਸਭ ਕੁਝ ਆਪ ਜੀ ਕੇ ਹੱਥ ਵਿੱਚ ਹੈ ਤੇ ਤੁਸੀਂ ਹੀ ਸਭਨਾਂ ਦੀ ਸਹਾਇਤਾ ਕਰਨ ਵਾਲੇ ਹੋ। ਦੂਸਰੇ ਭਾਵ ਵਿੱਚ ਵੀ ਕਿ ਬਲ ਹੋਵਾ, ਜੋ ਹਿੰਦੁਸਤਾਨ ਦੀ ਜਨਤਾ ਦਾ ਬਲ ਛੁੱਟ ਗਿਆ ਸੀ ਉਹ ਬਲ ਹੁਣ ਪ੍ਰਾਪਤ ਹੋ ਗਿਆ। ਆਪ ਜੀ ਕੀ ਕੁਰਬਾਨੀ ਦੇ ਨਾਲ ਇਹਨਾਂ ਨੂੰ ਉਹ ਐਸਾ ਬਲ ਪ੍ਰਾਪਤ ਹੋਵੇਗਾ ਕਿ ਬੰਧਨ ਛੁੱਟੇ, ਉਹ ਸਾਰੇ ਜਿਹੜੇ ਹਕੂਮਤੀ ਹੁਕਮਾਂ ਦੇ ਬੰਧਨ ਨੇ ਇਹ ਹੁਣ ਇਹਨਾਂ ਦੇ ਛੁੱਟ ਜਾਣਗੇ। ਸਭ ਕੁਛ ਹੋਤ ਉਪਾਏ, ਇਹਨਾਂ ਦਾ ਧਰਮ ਬਚਾਉਣ ਲਈ ਸਾਰੇ ਉਪਾਅ ਸਾਰੇ ਯਤਨ ਜਿਹੜੇ ਨੇ ਇਹ ਫਲੀਭੂਤ ਹੋ ਜਾਣਗੇ। ਸਤਿਗੁਰੂ ਜੀ ਸਭ ਕੁਝ ਆਪ ਜੀ ਕੇ ਹੱਥ ਵਸ ਹੈ, ਆਪ ਜੀ ਹੀ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਮਦਦ ਕਰਨ ਵਾਲੇ ਹੋ। ਅੰਤਰੀਵ ਭਾਵ ਕੇ ਬਲ ਹੋਵਾ, ਜਦ ਗੁਰੂ ਸਹਾਇਕ ਹੋਵੇ, ਗੁਰੂ ਮਦਦਗਾਰ ਹੋਵੇ ਤਾਂ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਆਤਮਿਕ ਬਲ ਦੀ ਪ੍ਰਾਪਤੀ ਹੁੰਦੀ ਹੈ। ਜਦ ਆਤਮਿਕ ਬਲ ਦੀ ਪ੍ਰਾਪਤੀ ਹੋ ਗਈ ਤਾਂ ਬੰਧਨ ਛੁੱਟੇ, ਉਹ ਸਾਰੇ ਹੰਗਤਾ ਮੰਗਤਾ ਮਮਤਾ ਕਰਤਾ ਭੁਗਤਾ ਦੇ ਬੰਧਨ, ਜਨਮ ਮਰਨ ਦੇ ਬੰਧਨ ਛੁੱਟ ਗਏ। ਸਭ ਕੁਛ ਹੋਤ ਉਪਾਏ, ਸੰਸਾਰ ਤੋਂ ਪਾਰ ਉਪਾ ਉਤਾਰੇ ਦੇ ਸਾਰੇ ਜਿਹੜੇ ਉਪਾਅ ਯਤਨ ਨੇ ਇਹ ਸਾਰਥਿਕ ਹੋ ਨਿਬੜਦੇ ਹਨ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਕੇ ਹੱਥ ਵਸ ਸਭ ਕੁਝ ਹੈ। ਇਹ ਜੀਵ ਵੱਲੋਂ ਗੁਰਚਰਣਾ ਵਿੱਚ ਬੇਨਤੀ ਕਿ ਆਪ ਜੀ ਕੇ ਹੱਥ ਵਸ ਸਭ ਕੁਝ ਹੈ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਹੀ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹੋ। ਜਿਸ ਦੀ ਸਹਾਇਤਾ ਕਰੋ ਉਹਦੇ ਬੰਧਨ ਛੁੱਟ ਜਾਂਦੇ ਨੇ ਤੇ ਉਸ ਨੂੰ ਆਤਮਿਕ ਬਲ ਦੀ ਪ੍ਰਾਪਤੀ ਹੋ ਕੇ ਪਾਰ ਉਤਾਰਾ ਹੋ ਜਾਂਦਾ ਹੈ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਲਿਖ ਕੇ ਭੇਜਿਆ ਸੀ ਸਾਡੇ ਪ੍ਰਾਤਨ ਇਤਿਹਾਸਕ ਗ੍ਰੰਥਾਂ ਵਿੱਚ। ਸੋ ਇਹ ਜਿਹੜੀ ਵਾਰਤਾ ਹੈ ਇਸ ਦੀ ਸਾਖ ਮਿਲਦੀ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸੋ ਇਹ ਵਾਰਤਾ ਬੜੇ ਵਿਸਥਾਰ ਨਾਲ ਲਿਖੀ ਹੈ। ਇਸੇ ਤਰ੍ਹਾਂ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਹੋਰਾਂ ਨੇ ਵੀ ਇਹ ਬਚਨ ਇਸੇ ਪ੍ਰਕਾਰ ਹੀ ਲਿਖਿਆ ਹੈ। ਬਾਬਾ ਸਰੂਪ ਦਾਸ ਜੀ ਭੱਲਾ ਦਾ ਲਿਖਿਆ ਹੋਇਆ ਗ੍ਰੰਥ ਮਹਿਮਾ ਪ੍ਰਕਾਸ਼, ਉਸ ਮਹਿਮਾ ਪ੍ਰਕਾਸ਼ ਵਿੱਚ ਵੀ ਇਹ ਸਾਖੀ ਇਸੇ ਤਰ੍ਹਾਂ ਹੈ। ਔਰ ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਇਹ ਬਚਨ ਕੀਤਾ ਕਿ ਬਲ ਛੁੱਟ ਕੇ ਬੰਧਨ ਪਰੇ, ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ। ਇਹ ਦੋਹਰਾ ਕਲਗੀਧਰ ਪਾਤਸ਼ਾਹ ਨੇ ਉਚਾਰਨ ਕਰਕੇ ਜਵਾਬ ਲਿਖ ਕੇ ਭੇਜਿਆ ਸੀ। ਇਉਂ ਅਨੇਕਾਂ ਗ੍ਰੰਥਾਂ ਦੀ ਇਹ ਗਵਾਹੀ ਜਿਹੜੀ ਮੌਜੂਦ ਹੈ। ਸੋ ਉਸ ਵਕਤ ਗੁਰੂ ਕਾ ਇਹ ਸੰਦੇਸ਼ਾ ਲੈ ਕੇ ਗੁਰੂ ਕੇ ਭੇਜੇ ਹੋਏ ਸਿੱਖ ਨੇ ਦਿੱਲੀ ਨੂੰ ਚਾਲੇ ਪਾਏ ਤੇ ਜਲਦੀ ਹੀ ਗੁਰੂ ਕੀ ਕਿਰਪਾ ਨਾਲ ਦਿੱਲੀ ਵਿਖੇ ਪਹੁੰਚਿਆ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਪੱਤਰਿਕਾ ਰੱਖੀ, ਖੋਲ੍ਹੀ, ਪੜ੍ਹੀ, ਪੜ੍ਹ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਅਸਲ ਵਿੱਚ ਮੈਂ ਇੱਕ ਬੇਨਤੀ ਕਰਦਾ ਹੁੰਦਾ ਸਾਧ ਸੰਗਤ ਜੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਸਰੂਪ ਤੋਂ ਲੈ ਕੇ ਅਗਾਂਹ ਤੱਕ ਜਦੋਂ ਜੋਤੀ ਜੋਤ ਸਮਾਉਂਦੇ ਰਹੇ ਤਾਂ ਅਗਲੇ ਸਰੂਪ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਪਰਖਾਂ ਕਰਦੇ ਰਹੇ। ਸਤਿਗੁਰਾਂ ਨੂੰ ਤਾਂ ਪਤਾ ਹੀ ਹੈ ਕਿ ਸਾਡੀ ਇਸ ਅਗੰਮੀ ਵਸਤੂ ਦਾ ਮਾਲਕ ਕੌਣ ਹੈ, ਫਿਰ ਪਰਖ ਕਰਨ ਦਾ ਕੀ ਭਾਵ, ਕੀ ਲੋੜ, ਕੀ ਜ਼ਰੂਰਤ। ਉਹ ਪਰਖ ਸਾਨੂੰ ਸਿੱਖਾਂ ਨੂੰ ਨਿਸ਼ਚਾ ਦਿਵਾਉਣ ਵਾਸਤੇ ਕਿ ਜੋ ਇਸ ਮਹਾਨ ਪਦਵੀ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਰਹੇ ਨੇ, ਸੋ ਉਹ ਵਾਕਿਆ ਹੀ ਉਹੋ ਹੀ ਰੂਪ ਨੇ, ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ, ਕੋਈ ਫਰਕ ਨਹੀਂ। ਸੋ ਇਸ ਪ੍ਰਕਾਰ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਵਾਬ ਪੜ੍ਹਿਆ ਸੀ, ਅਤਿਅੰਤ ਪ੍ਰਸੰਨ ਹੋਏ। ਸਿੱਖ ਨੂੰ ਕਹਿ ਕੇ ਸਤਿਗੁਰੂ ਜੀ ਨੇ ਗੁਰਤਾ ਦੀ ਪ੍ਰਾਤਨ ਮਰਯਾਦਾ ਦੇ ਮੁਤਾਬਕ ਨਾਰੀਅਲ ਔਰ 5 ਪੈਸੇ ਮੰਗਵਾਏ ਔਰ ਉੱਥੇ ਕੈਦਖਾਨੇ ਦੇ ਵਿੱਚ ਹੀ ਅੱਜ ਦਾ ਦਿਨ ਮੱਘਰ ਸੁਦੀ ਤੀਜ ਸੰਮਤ 1732 ਬਿਕਰਮੀ ਸਤਿਗੁਰੂ ਸੱਚੇ ਪਾਤਸ਼ਾਹ ਨੇ 5 ਪੈਸੇ ਨਾਰੀਅਲ ਹੱਥ ਵਿੱਚ ਲੈ ਕੇ ਉਸ ਚੌਂਕੀ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਉਸ ਦੇ ਉੱਪਰ ਇਹ ਵਸਤਾਂ ਟਿਕਾਈਆਂ, ਪੰਜਾਬ ਦਿਸ਼ਾ ਵੱਲ ਆਪਣਾ ਪਵਿੱਤਰ ਮੁੱਖ ਕਰਕੇ ਉੱਥੋਂ ਹੀ ਮਸਤਕ ਟੇਕ ਕੇ ਆਪਣੀ ਗੁਰਤਾ ਦੀ ਜੋ ਪਵਿੱਤਰ ਜੋਤ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਹਿਰਦੇ ਅੰਦਰ ਪ੍ਰਕਾਸ਼ਮਾਨ ਕੀਤੀ। ਇਉਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਤੋਂ 2 ਦਿਨ ਪਹਿਲਾਂ, ਕਿਉਂਕਿ ਮੱਘਰ ਸੁਦੀ ਪੰਚਮੀ ਵਾਲੇ ਦਿਨ ਸ਼ਹਾਦਤ ਹੋਈ ਹੈ, ਮੱਘਰ ਸੁਦੀ 3 ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਕੌਤਕ ਕੀਤਾ ਕਿ ਗੁਰਤਾ ਕੀ ਜੋਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਪਵਿੱਤਰ ਹਿਰਦੇ ਅੰਦਰ ਪ੍ਰਕਾਸ਼ਮਾਨ ਕੀਤੀ। ਇਉਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਾ 350 ਸਾਲਾ ਗੁਰਤਾ ਗੱਦੀ ਦਿਵਸ ਹੈ। ਸਾਰੀਆਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਅਸਲ ਵਿੱਚ ਇਹ ਜੋ ਗੁਰਤਾ ਗੱਦੀ ਦਿਵਸ ਹਨ ਸਤਿਗੁਰਾਂ ਦੇ, ਇਹ ਉਤਸ਼ਾਹ ਮੰਗਲ ਖੁਸ਼ੀਆਂ ਤੇ ਆਨੰਦ ਦਾ ਦਿਹਾੜਾ ਵੀ ਹੈ ਤੇ ਵੈਰਾਗ ਦਾ ਦਿਹਾੜਾ ਵੀ ਹੁੰਦਾ ਹੈ, ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਅਗਲੇ ਸਰੂਪ ਨੂੰ ਗੁਰਤਾ ਤੇ ਸੁਸ਼ੋਭਿਤ ਕਰਦੇ ਰਹੇ, ਆਪ ਸਤਿਗੁਰੂ ਜੀ ਆਨੰਦ ਮੰਗਲਾਚਾਰ ਕਰਦੇ ਕਰਵਾਉਂਦੇ ਰਹੇ, ਪਰ ਨਾਲ ਹੀ ਸੰਗਤਾਂ ਨੂੰ ਇਹ ਵੀ ਪੂਰੀ ਤਰ੍ਹਾਂ ਵਿਦਿਤ ਹੋ ਜਾਂਦਾ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਹ ਦਾ ਓਹਲਾ ਕਰ ਜਾਣਾ, ਸਰੀਰਕ ਰੂਪ ਦਾ ਤਿਆਗ ਕਰ ਜਾਣਾ, ਭਾਵ ਕੇ ਜੋਤੀ ਜੋਤ ਸਮਾ ਜਾਣਾ ਹੈ। ਇਉਂ ਇਹ ਗੁਰਤਾ ਗੱਦੀ ਦਿਵਸ ਜੋ ਦਿਹਾੜੇ ਹਨ ਸਤਿਗੁਰਾਂ ਦੇ, ਇਹਨਾਂ ਦੇ ਵਿੱਚ ਸਾਧ ਸੰਗਤ ਜੀ ਆਨੰਦ ਖੁਸ਼ੀ ਵੀ ਹੈ ਤੇ ਵੈਰਾਗ ਵੀ ਹੈ, ਇਹ ਦੋਵੇਂ ਰਲਵੇਂ ਮਿਲਵੇ ਭਾਵ ਹੁੰਦੇ ਨੇ। ਸੋ ਅੱਜ ਕਲਗੀਧਰ ਪਾਤਸ਼ਾਹ ਜੀ ਕਾ 350 ਸਾਲਾ ਗੁਰਤਾ ਗੱਦੀ ਦਿਵਸ ਸਮੁੱਚੀਆਂ ਸੰਗਤਾਂ ਸ਼ਰਧਾ ਭਾਵਨਾ ਤੇ ਪ੍ਰੇਮ ਸਤਿਕਾਰ ਸਹਿਤ ਮਨਾ ਰਹੀਆਂ ਨੇ। ਅੱਜ ਦੇ ਇਸ ਪਾਵਨ ਦਿਹਾੜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਦਿਆਂ ਹੋਇਆਂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਤਿਸ ਦੀ ਕਥਾ ਵਿਚਾਰ ਸ਼ਰਧਾ ਭਾਵਨਾ ਨਾਲ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ। ਗੁਰਤਾ ਗੱਦੀ ਬਖਸ਼ਿਸ਼ ਕਰਨ ਉਪਰੰਤ ਜੋ ਅਗਲੇ ਸਲੋਕ ਸਨ, ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਸੋ ਇਹ ਅਗਲੇ ਜਿਹੜੇ ਸਲੋਕ ਸਨ, 3 ਸਲੋਕ, ਇਹ ਸਤਿਗੁਰੂ ਤੇਗ ਬਹਾਦਰ ਜੀ ਨੇ ਬਾਅਦ ਵਿੱਚ ਉਚਾਰਨ ਕੀਤੇ ਸਨ। ਇਉਂ ਇਹ 57 ਸਲੋਕ ਸਾਰੇ ਸੰਪੂਰਨ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਆਮ ਤੌਰ ਤੇ ਭੋਗ ਦੇ ਸਲੋਕ ਕਹਿ ਦਿੰਦੇ ਹਾਂ, ਜਿਨ੍ਹਾਂ ਦਾ ਬਹੁਤ ਵੱਡਾ ਮਹੱਤਵ ਹੈ ਸਰਵਣ ਕਰਨ ਦਾ। ਮਾਨੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਇੱਕ ਓਅੰਕਾਰ ਤੋਂ ਲੈ ਕੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇ ਸਾਹ, ਇੱਥੋਂ ਤੱਕ ਜਿੰਨੀ ਬਾਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸੰਪੂਰਨ, ਸੋ ਉਸ ਦਾ ਸਾਰ ਅੰਸ਼, ਉਸ ਸਾਰੇ ਉਪਦੇਸ਼ ਦਾ ਨਿਚੋੜ ਸਤਿਗੁਰੂ ਤੇਗ ਬਹਾਦਰ ਜੀ ਨੇ ਭੋਗ ਦੇ ਇਹਨਾਂ ਸਲੋਕਾਂ ਦੇ ਵਿੱਚ ਉਚਾਰਨ ਕੀਤਾ। ਇਸ ਲਈ ਇਹਨਾਂ ਦੀ ਮਹਾਨਤਾ ਵਿੱਚ ਕੌਮ ਦੇ ਮਹਾਨ ਵਿਦਵਾਨ ਨਿਰਮਲੇ ਮਹਾਂਪੁਰਖ ਕਵੀ ਰਾਜ ਮਹਾਂਪੁਰਖ ਬਾਬਾ ਨਿਹਾਲ ਸਿੰਘ ਜੀ ਨੇ ਬੜਾ ਸੁੰਦਰ ਕਵਿਤ ਉਚਾਰਨ ਕੀਤਾ। ਦੂਧ ਪੂਤ ਨੂਤ ਚਾਹੇ ਗਜ ਬਾਜ ਸੂਤ ਚਾਹੇ, ਭਲੀ ਕਰਤੂਤ ਚਾਹੇ ਹਰਿਆ ਚਾਹੇ ਸੋਗ ਕੋ, ਸਤ ਸੰਤੋਖ ਚਾਹੇ ਗਿਆਨ ਧਿਆਨ ਮੋਖ ਚਾਹੇ, ਕਾਟਿਓ ਕਾਮ ਰੋਖ ਚਾਹੇ ਸਾਧੂ ਚਾਹੇ ਜੋਗ ਕੋ, ਧਨ ਦੀ ਵਰਧਾਨ ਚਾਹੇ ਆਗਿਆ ਮਹਿ ਜਹਾਨ ਚਾਹੇ, ਸ਼ੁਭ ਸੰਤਾਨ ਚਾਹੇ ਆਰ ਜਾ ਆਰੋਗ ਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ, ਸਾਰੋ ਜੋ ਨਾ ਸੁਨਿਆ ਜਾਏ ਆਏ ਸੁਨੇ ਭੋਗ ਕਹੋ। ਕਵਿਤ ਦੀਆਂ ਇਹਨਾਂ ਪੰਕਤੀਆਂ ਦੀ ਜੇ ਮੈਂ ਅਰਥ ਵਿਚਾਰ ਕਰਨ ਲੱਗਾ ਸਮਾਂ ਲੱਗੇਗਾ। ਸੋ ਸੰਖੇਪ ਵਿੱਚ ਬੇਨਤੀ ਕਿ ਜਿੰਨੀਆਂ ਵੀ ਮਨੁੱਖ ਦੀਆਂ ਖਾਹਿਸ਼ਾਂ ਹਨ, ਇੱਛਾਵਾਂ ਹਨ, ਭਾਵੇਂ ਸੰਸਾਰਕ ਰੂਪ ਵਿੱਚ ਨੇ ਭਾਵੇਂ ਅਧਿਆਤਮਿਕ ਰੂਪ ਵਿੱਚ ਨੇ, ਤਕਰੀਬਨ ਸਭਨਾਂ ਦਾ ਵਰਣਨ ਇਹਦੇ ਵਿੱਚ ਕੀਤਾ, ਜਿਨ੍ਹਾਂ ਤੋਂ ਭੋਗ ਮੋਖ ਦੀ ਪ੍ਰਾਪਤੀ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਇੱਛਾ ਮਨੁੱਖ ਦੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅੰਮ੍ਰਿਤ ਰੂਪ ਗੁਰਬਾਣੀ ਨੂੰ ਸ਼ਰਧਾ ਪ੍ਰੇਮ ਭਾਵਨਾ ਨਾਲ ਸੁਣੇ ਤੇ ਸਾਰੋ ਜੋ ਨਾ ਸੁਣਿਆ ਜਾਏ ਆਏ ਸੁਨੇ ਭੋਗ ਕਹੋ। ਜੇ ਸਾਰਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅੰਮ੍ਰਿਤ ਰੂਪ ਬਾਣੀ ਦਾ ਨਾਂ ਵੀ ਸੁਣਿਆ ਜਾ ਸਕੇ, ਤਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਮਨ ਵਿੱਚ ਪੂਰਨ ਸ਼ਰਧਾ ਭਾਵਨਾ ਲੈ ਕੇ ਭੋਗ ਦੇ ਸਲੋਕ ਆ ਕੇ ਸਰਵਣ ਕਰ ਲਵੇ, ਹਰ ਪ੍ਰਕਾਰ ਦੀ ਇੱਛਾ ਜੀਵ ਦੀ ਜਿਹੜੀ ਹੈ ਉਹ ਗੁਰੂ ਕੀ ਕਿਰਪਾ ਨਾਲ ਪੂਰੀ ਹੋਵੇਗੀ। ਸੋ ਐਸੇ ਇਹ ਅੰਮ੍ਰਿਤਮਈ ਸਲੋਕ ਸਤਿਗੁਰੂ ਜੀ ਨੇ ਸੋ ਕੈਦਖਾਨੇ ਵਿੱਚ ਬੈਠਿਆਂ ਉਚਾਰਨ ਕਰਕੇ ਮਹਾਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਆਓ ਰਹਿੰਦਾ ਸਮਾਂ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ।
ਸੋਰਠ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕੇ 5ਵੇਂ ਸਰੂਪ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਮਹਾਨ ਪਰ ਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬਚਨ ਫੁਰਮਾਨ ਕਰਦੇ ਹਨ।
ਮ੍ਰਿਤਕ ਕੋ ਪਾਇਓ ਤਨ ਸਾਸਾ
ਸ਼ਬਦ ਦੀ ਰਹਾਉ ਵਾਲੀ ਪੰਗਤੀ ਹੈ ਪੂਰੇ ਗੁਰ ਕੀ ਦੇਖ ਵਡਾਈ ਐ ਇਨਸਾਨ ਐ ਮਨੁੱਖ ਪੂਰੇ ਗੁਰੂ ਕੀ ਵਡਿਆਈ ਤੱਕਣਾ ਕਰ ਵੇਖ ਪੂਰੇ ਗੁਰੂ ਕੀ ਵਡਿਆਈ ਨੂੰ ਪੂਰਾ ਗੁਰੂ ਕੋਈ ਅਧੂਰਾ ਨਹੀਂ ਕੋਈ ਕੱਚਾ ਨਹੀਂ ਕੋਈ ਦਿਖਾਵੇ ਮਾਤਰ ਨਹੀਂ ਕੋਈ ਪਖੰਡੀ ਨਹੀਂ ਉਹਦੇ ਵਿੱਚ ਤਾਂ ਇਹਨਾਂ ਵਡਿਆਈਆਂ ਦਾ ਰੰਚਕ ਮਾਤਰ ਵੀ ਨਹੀਂ ਹੋ ਸਕਦਾ ਜਿਨ੍ਹਾਂ ਦਾ ਵਰਣਨ ਸਤਿਗੁਰੂ ਜੀ ਕਰ ਰਹੇ ਨੇ ਪੂਰੇ ਗੁਰੂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਵੇਖ ਵਡਿਆਈ ਪੂਰਿਆਂ ਗੁਰਾਂ ਕੀ ਵਡਿਆਈ ਹੈ ਜੀ ਮ੍ਰਿਤਕ ਕਉ ਪਾਇਓ ਤਨ ਸਾਸਾ ਪੰਗਤੀ ਦੇ ਅਰਥ ਆਪਾਂ ਨੂੰ ਸਹਿਜੇ ਹੀ ਜਿਹੜੇ ਨੇ ਮਾਲੂਮ ਹੋ ਰਹੇ ਨੇ ਕਿ ਪੂਰੇ ਗੁਰੂ ਨੇ ਮ੍ਰਿਤਕ ਕਉ ਮਰੇ ਹੋਏ ਨੂੰ ਪਾਇਓ ਤਨ ਸਾਸਾ ਸਰੀਰ ਵਿੱਚ ਸਵਾਸ ਪਾ ਕੇ ਸਵਾਸਾਂ ਦੀ ਦਾਤ ਬਖਸ਼ਿਸ਼ ਕਰ ਦਿੱਤੀ ਇਹ ਪੂਰੇ ਗੁਰੂ ਕੀ ਵਡਿਆਈ ਹੈ ਸਮਰੱਥਾ ਹੈ ਪੂਰੇ ਗੁਰੂ ਦੀ ਕਿ ਗੁਰੂ ਮਰਿਆਂ ਨੂੰ ਜਿਵਾਲਣ ਦੀ ਸਮਰੱਥਾ ਰੱਖਦਾ ਹੈ ਦਿੱਲੀ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਸਿਕੰਦਰ ਲੋਧੀ ਦਾ ਮਰਿਆ ਹੋਇਆ ਹਾਥੀ ਜਿਉਂਦਾ ਕੀਤਾ ਸੀ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਉੱਪਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਬਿਰਧ ਮਾਤਾ ਦੇ ਨੌਜਵਾਨ ਪੁੱਤਰ ਮਰ ਚੁੱਕੇ ਨੂੰ ਸਵਾਸਾਂ ਦੀ ਦਾਤ ਬਖਸ਼ਿਸ਼ ਕੀਤੀ ਪ੍ਰਾਣ ਬਖਸ਼ੇ ਜ਼ਿੰਦਗੀ ਬਖਸ਼ੀ ਜਿਉਂਦਿਆਂ ਕੀਤਾ ਸੀ ਤੇ ਨਾਲ ਇਹ ਬਚਨ ਕਰ ਦਿੱਤਾ ਸੀ ਕਿ ਜਿੰਨਾ ਚਿਰ ਅਸੀਂ ਆਪਣੇ ਸਰੀਰ ਨੂੰ ਕਾਇਮ ਰੱਖਣਾ ਹੈ ਉਹਨਾਂ ਚਿਰ ਗੋਇੰਦਵਾਲ ਦੀ ਜੂਹ ਵਿੱਚ ਕਾਲ ਪੈਰ ਨਹੀਂ ਪਾ ਸਕੇਗਾ ਸੋ ਕਿਸੇ ਦੀ ਵੀ ਮੌਤ ਉਹਨਾਂ ਸਮਾਂ ਗੋਇੰਦਵਾਲ ਦੀ ਜੂਹ ਵਿੱਚ ਨਹੀਂ ਸੀ ਹੋਈ ਇਹ ਪੂਰੇ ਗੁਰੂ ਕੀ ਵਡਿਆਈ ਹੈ ਐਸੇ ਇੱਕ ਨਹੀਂ ਬਲਕਿ ਅਨੇਕਾਂ ਕੌਤਕ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਮਰਿਆ ਹੋਇਆਂ ਵਿੱਚ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਵਾਸ ਪਾ ਦਿੱਤੇ ਇਉਂ ਮ੍ਰਿਤਕ ਕਉ ਪਾਇਓ ਤਨ ਸਾਸਾ ਮ੍ਰਿਤਕ ਦੇ ਤਨ ਸਰੀਰ ਦੇ ਵਿੱਚ ਸਵਾਸ ਪਾ ਦਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਸਰੇ ਰੂਪ ਵਿੱਚ ਮਰਿਆ ਕੌਣ ਹੈ ਜਿਹਦੀ ਅਣਖ ਮਰ ਜਾਵੇ ਜਿਹਦੀ ਗੈਰਤ ਮਰ ਜਾਵੇ ਆਮ ਤੌਰ ਤੇ ਹੀ ਆਪਾਂ ਲਫ਼ਜ਼ ਵਰਤਦੇ ਨਾ ਕੀ ਗੱਲ ਤੂੰ ਮਰਿਆ ਹੋਇਆ ਹੈ ਸਾਧ ਸੰਗਤ ਜੀ ਹਿੰਦ ਦੀ ਜਨਤਾ ਇੰਨੀ ਮਰ ਚੁੱਕੀ ਸੀ ਕਿ ਅਫਗਾਨਿਸਤਾਨ ਦੇ ਵੱਖੋ ਵੱਖ ਇਲਾਕਿਆਂ ਦੇ ਵਿੱਚੋਂ ਜ਼ਾਲਮ ਲੁਟੇਰੇ ਚੜ੍ਹ ਕੇ ਆਉਂਦੇ ਥੋੜੀ ਜਿਹੀ ਗਿਣਤੀ ਵਿੱਚ ਵੀ ਆਉਂਦੇ ਤੇ ਕੁੱਲ ਹਿੰਦੁਸਤਾਨ ਨੂੰ ਭੇਡਾਂ ਬੱਕਰੀਆਂ ਦੀ ਤਰ੍ਹਾਂ ਅੱਗੇ ਹੱਕ ਤੁਰਦੇ ਸਨ ਬਹੂ ਬੇਟੀਆਂ ਨੂੰ ਬੰਨ ਕੇ ਲੈ ਜਾਂਦੇ ਸੀ ਧਨ ਦੌਲਤ ਨੂੰ ਲੁੱਟ ਕੇ ਲੈ ਜਾਂਦੇ ਸੀ ਲੱਖਾਂ ਕਰੋੜਾਂ ਹਿੰਦੁਸਤਾਨ ਵਾਸੀਆਂ ਦੀ ਇਹ ਹਿੰਮਤ ਨਹੀਂ ਸੀ ਪੈਂਦੀ ਕਿ ਆਹ 10-12-20-50 ਜਿਹੜੇ ਆਏ ਨੇ ਇਹਨਾਂ ਦਾ ਟਾਕਰਾ ਕਰਕੇ ਆਪਣਾ ਬਚਾਅ ਕਰ ਸਕੀਏ ਇੰਨੀ ਮੁਰਦੇ ਹਾਣੀ ਮਨਾਂ ਅੰਦਰ ਛਾਈ ਹੋਈ ਸੀ ਪੂਰਿਆਂ ਗੁਰਾਂ ਨੇ ਕਿਰਪਾ ਕਰਕੇ ਮਰਿਆ ਹੋਇਆਂ ਵਿੱਚ ਸਵਾਸ ਪਾ ਦਿੱਤੇ ਅਣਖ ਬਖਸ਼ੀ ਗੈਰਤ ਬਖਸ਼ੀ ਜਿਹੜੇ ਲੱਖਾਂ ਲੋਕ ਮਿਲ ਕੇ ਕੁਝ 10-12 ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ ਸੀ ਰੱਖਦੇ ਧੰਨ ਸਤਿਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਪਵਿੱਤਰ ਕੌਤਕਾਂ ਨੇ ਐਸੀ ਕਿਰਪਾ ਕੀਤੀ ਕਿ ਉਹਨਾਂ ਮੁਰਦੇ ਹਾਣ ਹੋਏ ਹੋਏ ਲੋਕਾਂ ਨੂੰ ਹੀ ਅਣਖ ਰੂਪੀ ਸਵਾਸਾਂ ਦੀ ਦਾਤ ਬਖਸ਼ਿਸ਼ ਕਰਕੇ ਇੱਕ ਇੱਕ ਨੂੰ 1.25 ਲੱਖ ਦਾ ਟਾਕਰਾ ਕਰਨ ਦੇ ਯੋਗ ਬਣਾ ਦਿੱਤਾ ਇਉਂ ਮਰਿਆ ਹੋਇਆਂ ਵਿੱਚ ਸਵਾਸਾਂ ਦੀ ਦਾਤ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤੀ ਅੰਮ੍ਰਿਤ ਰੂਪ ਗੁਰਬਾਣੀ ਦਾ ਪਾਵਨ ਫੁਰਮਾਨ ਹੈ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਦੁਨੀਆਂ ਵਿੱਚ ਕੋਈ ਮਨੁੱਖ ਭਾਵੇਂ ਬਹੁਤੇ ਸੁੰਦਰ ਸਰੂਪ ਵਾਲਾ ਹੋਵੇ ਉਹਦੇ ਨਾਲ ਦੀ ਨਾਲ ਉੱਚੀ ਕੁਲ ਵਾਲਾ ਵੀ ਹੋਵੇ ਤੀਸਰੀ ਵਿਸ਼ੇਸ਼ਤਾ ਇਹ ਵੀ ਹੋਵੇ ਕਿ ਮੁੱਖ ਤੋਂ ਵੀ ਗਿਆਨ ਦੀਆਂ ਗੱਲਾਂ ਕਰਨ ਦੀ ਸਮਰੱਥਾ ਹੋਵੇ ਵਾਕ ਚਤਰਾਈ ਹੋਵੇ ਔਰ ਇਸੇ ਤਰ੍ਹਾਂ ਧਨਾੜ ਧਨਵਾਨ ਵੀ ਹੋਵੇ ਤੇ ਚਤਰ ਵੀ ਹੋਵੇ ਵਿਹਾਰਾਂ ਦੀ ਸੂਝ ਬੂਝ ਵਿੱਚ ਇਹ 5 ਵਿਸ਼ੇਸ਼ਤਾਈਆਂ ਕਿਸੇ ਇੱਕ ਮਨੁੱਖ ਦੇ ਵਿੱਚ ਇਕੱਠੀਆਂ ਮਿਲਣੀਆਂ ਬਹੁਤ ਨਾਮੁਮਕਿਨ ਨੇ ਬੜੀਆਂ ਦੁਰਲੱਭ ਨੇ ਪਰ ਜੇ ਕਿਸੇ ਵਿੱਚ ਹੋਣ ਵੀ ਤਾਂ ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਇਹਨਾਂ ਗੁਣਾਂ ਦੇ ਹੁੰਦਿਆਂ ਹੋਇਆਂ ਵੀ ਉਹ ਮਨੁੱਖ ਮੁਰਦਾ ਹੈ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੀਤੀ ਨਹੀਂ ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਗੁਰਬਾਣੀ ਵਿੱਚ ਇਉਂ ਉਹ ਮਰਿਆ ਹੋਇਆ ਹੈ ਜਿਹੜਾ ਵਾਹਿਗੁਰੂ ਨੂੰ ਭੁੱਲਿਆ ਜਿਸਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜੋ ਵਾਹਿਗੁਰੂ ਕੀ ਬੰਦਗੀ ਨਹੀਂ ਕਰਦਾ ਜਿਸ ਨੂੰ ਗੁਰੂ ਭੁੱਲਿਆ ਗੁਰੂ ਨਾਲੋਂ ਟੁੱਟਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜਿਉਂਦਾ ਅਸਲ ਵਿੱਚ ਉਹੀ ਹੈ ਜਿਸ ਦੇ ਮਨ ਵਿੱਚ ਸਿਮਰਨ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਵਸਿਆ ਬਾਕੀ ਕੋਈ ਨਹੀਂ ਜਿਉਂਦਾ ਬਾਕੀਆਂ ਦੀ ਗਿਣਤੀ ਸਾਰਿਆਂ ਦੀ ਮੁਰਦਿਆਂ ਵਿੱਚ ਹੈ ਮਿਰਤਕ ਕਉ ਪਾਇਓ ਤਨ ਸਾਸਾ। ਪੂਰੇ ਗੁਰੂ ਨੇ ਕਿਰਪਾ ਕੀਤੀ ਕਿ ਐਸੇ ਜਿਹੜੇ ਮਿਰਤਕ ਲੋਕ ਸਨ ਉਹਨਾਂ ਦੇ ਤਨ, ਉਹਨਾਂ ਦੇ ਸੂਖਮ ਸਰੀਰ, ਉਹਨਾਂ ਦੇ ਅੰਤਸ਼ਕਰਨ, ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਸਵਾਸਾਂ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਬੇਅੰਤ ਨਾਮ ਤੋਂ ਬੇਮੁਖ ਹੋਏ ਜੀਵਾਂ ਨੂੰ, ਬੇਅੰਤ ਅਕਾਲ ਪੁਰਖ ਵਾਹਿਗੁਰੂ ਤੋਂ ਭੁੱਲੇ ਹੋਏ ਜੀਵਾਂ ਨੂੰ ਸ੍ਰੀ ਵਾਹਿਗੁਰੂ ਜੀ ਕੇ ਨਾਲ ਜੋੜ ਦਿੱਤਾ। ਨਾਮ ਦੀ ਰਾਉ ਉਹਨਾਂ ਦੇ ਹਿਰਦੇ ਅੰਦਰ ਚਲਾ ਦਿੱਤੀ। ਇਉਂ ਆਤਮਿਕ ਤੌਰ ਤੇ ਮਰਿਆ ਹੋਇਆਂ ਦੇ ਸਰੀਰ ਵਿੱਚ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਸਵਾਸ ਸਤਿਗੁਰੂ ਜੀ ਨੇ ਕਿਰਪਾ ਕਰਕੇ ਪਾ ਦਿੱਤੇ।
ਬਿਸ਼ਰਤ ਆਨ ਮਿਲਾਇਆ।
ਜੋ ਜੀਵ ਜਨਮਾਂ ਜਨਮਾਂ ਤੋਂ ਆਪਣੇ ਕਰਮਾਂ ਕਰਕੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੜਿਆ ਹੋਇਆ ਸੀ, ਜੂਨਾਂ ਵਿੱਚ ਭਟਕਦਾ ਸੀ, ਭਰਮਦਾ ਸੀ, ਆਨ ਮਿਲਾਇਆ, ਆਨ ਆਪਣੀ ਸ਼ਰਨ ਵਿੱਚ ਲਿਆ ਕੇ, ਵਾਹਿਗੁਰੂ ਕੇ ਨਾਮ ਸਿਮਰਨ ਜੋੜ ਕੇ, ਵਿਛੜੀਆਂ ਹੋਈਆਂ ਜੀਵ ਆਤਮਾਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਇਆ ਸੰਜੋਗ। ਇਉਂ ਵਿਛੜਿਆ ਹੋਇਆਂ ਨੂੰ ਆ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਿਆ ਮਿਲਾਇਆ ਹੈ।
ਪਸ਼ੂ ਪਰੇਤ ਮੁਗਦ ਪੈ ਸਰੋਤੇ।
ਪੂਰੇ ਗੁਰੂ ਕੀ ਵਡਿਆਈ ਹੈ ਕਿ ਪੂਰੇ ਗੁਰੂ ਕੇ ਉਪਦੇਸ਼ ਨੂੰ ਸੁਣਨ ਵਾਲੇ ਮਨੁੱਖ ਤਾਂ ਤਰੇ ਹੀ ਤਰੇ, ਬਲਕਿ ਪਸ਼ੂਆਂ ਨੇ ਵੀ ਗੁਰੂ ਕਾ ਉਪਦੇਸ਼ ਸੁਣਿਆ, ਪ੍ਰੇਤਾਂ ਨੇ ਵੀ ਸੁਣਿਆ ਤੇ ਮੁਗਧਾ ਮੂਰਖਾਂ ਨੇ ਵੀ ਸੁਣਿਆ, ਉਹ ਵੀ ਗੁਰੂ ਉਪਦੇਸ਼ ਦੇ ਸਰੋਤੇ ਬਣੇ। ਅਨੇਕਾਂ ਪਸ਼ੂਆਂ ਬਾਰੇ ਗੁਰ ਇਤਿਹਾਸ ਵਿੱਚ ਵਰਣਨ ਆਉਂਦੇ ਨੇ ਕਿ ਪਸ਼ੂ ਜੂਨੀ ਵਿੱਚ ਪਿਆ ਹੋਇਆਂ ਦਾ ਉਧਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ। ਅਨੇਕਾਂ ਪ੍ਰੇਤ ਜੂਨੀ ਵਾਲਿਆਂ ਨੂੰ ਉਪਦੇਸ਼ ਦੇ ਕੇ ਉਧਾਰਿਆ। ਦਿੱਲੀ ਦੇ ਕੈਦ ਖਾਨੇ ਵਿੱਚ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪ੍ਰੇਤ ਦਾ ਉਧਾਰ ਕੀਤਾ ਸੀ, ਤੇ ਇਹੋ ਜਿਹੀਆਂ ਹੋਰ ਵੀ ਅਨੇਕਾਂ ਸਾਖੀਆਂ। ਸੋ ਇਸ ਪ੍ਰਕਾਰ ਪਸ਼ੂ ਪ੍ਰੇਤ ਤੇ ਇਉਂ ਬੇਸਮਝ ਜੀਵ ਜਿਹੜੇ ਸਨ ਉਹ ਵੀ ਗੁਰ ਉਪਦੇਸ਼ ਨੂੰ ਸੁਣਨ ਵਾਲੇ ਸਰੋਤੇ ਬਣੇ, ਭਾਵ ਉਹਨਾਂ ਵੀ ਗੁਰੂ ਕੇ ਉਪਦੇਸ਼ ਨੂੰ ਸੁਣਿਆ। ਪਸ਼ੂ ਜਿਨ੍ਹਾਂ ਦਾ ਸਾਧ ਸੰਗਤ ਜੀ ਦਿਮਾਗ ਪਸ਼ੂਆਂ ਵਰਗਾ ਖਰ ਦਿਮਾਗ ਸੀ, ਜਿਨ੍ਹਾਂ ਨੂੰ ਕੁਝ ਵੀ ਨਾ ਵਿਹਾਰਾਂ ਦੀ ਸੂਝ ਨਾ ਆਤਮਿਕ ਪੱਧਰ ਦੀ ਸੂਝ, ਤੇ ਪ੍ਰੇਤ ਤੋਂ ਭਾਵ ਅਪਵਿੱਤਰ, ਕਿਉਂਕਿ ਪ੍ਰੇਤਾਂ ਦੀ ਰਹਿਣੀ ਬਹਿਣੀ ਅਪਵਿੱਤਰ ਮੰਨੀ ਜਾਂਦੀ ਹੈ, ਪਸ਼ੂਆਂ ਵਰਗੀ ਜਿਨ੍ਹਾਂ ਦੀ ਮੱਤ, ਪ੍ਰੇਤਾਂ ਵਰਗੀ ਕੁਚੀਲ ਜਿਨ੍ਹਾਂ ਦੀ ਜ਼ਿੰਦਗੀ ਰਹਿਣੀ ਬਹਿਣੀ, ਐਸੇ ਜਿਹੜੇ ਮੁਗਧ ਭਾਵ ਕੇ ਬਿਲਕੁਲ ਸ਼ਾਸਤਰ ਗਿਆਨ ਤੋਂ ਹੀਣੇ ਲੋਕ ਸਨ, ਭਏ ਸਰੋਤੇ, ਉਹਨਾਂ ਵੀ ਜਦੋਂ ਗੁਰੂ ਕਾ ਉਪਦੇਸ਼ ਸਰਵਣ ਕੀਤਾ ਉਹ ਵੀ ਸਰੋਤੇ ਬਣ ਗਏ।
ਹਰ ਨਾਮਾ ਮੁਖ ਗਾਇਆ।
ਉਹਨਾਂ ਨੇ ਵੀ ਗੁਰੂ ਕੀ ਕਿਰਪਾ ਨਾਲ ਆਪਣੇ ਮੁਖ ਤੋਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਗਾਇਆ, ਨਾਮ ਨੂੰ ਜਪਿਆ। ਸਾਧ ਸੰਗਤ ਜੀ, ਪਸ਼ੂ ਪ੍ਰੇਤ ਮੁਗਧ ਭਏ ਸਰੋਤੇ। ਸਰੋਤੇ ਜਿੱਥੇ ਸੁਣਨ ਵਾਲੇ ਨੂੰ ਕਿਹਾ ਜਾਂਦਾ ਹੈ, ਉੱਥੇ ਸਰੋਤੇ ਤੋਂ ਭਾਵ ਹੈ ਸੁਰਤੇ, ਸੁਰਤੇ ਤੋਂ ਭਾਵ ਹੈ ਗਿਆਨਵਾਨ। ਪਸ਼ੂਆਂ ਵਰਗਾ ਜਿਨ੍ਹਾਂ ਦਾ ਖਰ ਦਿਮਾਗ, ਪ੍ਰੇਤਾਂ ਵਰਗੀ ਜਿਨ੍ਹਾਂ ਦੀ ਅਪਵਿੱਤਰ ਰਹਿਣੀ ਬਹਿਣੀ, ਬਿਲਕੁਲ ਹੀ ਮੁਗਧ, ਬਿਲਕੁਲ ਹੀ ਬੇਸਮਝ, ਉਹ ਵੀ ਗੁਰੂ ਕੀ ਕਿਰਪਾ ਨਾਲ ਸਰੋਤੇ ਸੁਰਤੇ ਬਣ ਗਏ, ਗਿਆਨਵਾਨ ਬਣ ਗਏ। ਸਾਡੇ ਸਾਹਮਣੇ ਸਾਖੀ ਹੈ ਸਾਧ ਸੰਗਤ ਜੀ, ਪੰਜੋਖਰਾ ਸਾਹਿਬ ਦੀ ਧਰਤੀ ਦੀ। ਸੋ ਛੱਜੂ ਝੀਵਰ ਦੀ, ਜੋ ਗੂੰਗਾ ਬੋਲਾ ਸੀ, ਮੰਦ ਬੁੱਧੀ ਸੀ, ਕੁਚੀਲ ਅਪਵਿੱਤਰ ਜਿਹੜੀ ਦੀ ਰਹਿਣੀ ਬਹਿਣੀ ਸੀ, ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇੱਕ ਮਿਹਰ ਦੀ ਨਿਗਾਹ ਦੇ ਨਾਲ ਹੀ ਉਹਨੂੰ ਮਹਾਨ ਗਿਆਨਵਾਨ ਬਣਾ ਦਿੱਤਾ। ਸੋ ਇਸ ਪ੍ਰਕਾਰ ਅਨੇਕਾਂ ਐਸੇ ਗੁਰੂ ਮਹਾਰਾਜ ਜੀ ਕੇ ਕੌਤਕ ਨੇ, ਐਸੇ ਪਰ ਉਪਕਾਰ ਨੇ ਕਿ ਇਹੋ ਜਿਹੇ ਜੀਵ ਵੀ ਵਾਹਿਗੁਰੂ ਕਾ ਨਾਮ ਆਪਣੇ ਮੁਖ ਤੋਂ ਗਾ ਕੇ ਪਵਿੱਤਰ ਹੋ ਗਏ, ਉਹਨਾਂ ਦਾ ਵੀ ਵਾਹਿਗੁਰੂ ਕੇ ਨਾਲ ਮਿਲਾਪ ਹੋ ਗਿਆ।
ਪੂਰੇ ਗੁਰ ਕੀ ਦੇਖ ਵਡਾਈ।
ਦੇਖ ਭਾਈ ਵਡਿਆਈ, ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪੂਰਾ ਗੁਰੂ ਜੋ ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਗੁਰੂ ਹੈ, ਜੋ ਅਕਾਲ ਪੁਰਖ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਦੀ ਵਡਿਆਈ ਨੂੰ ਦੇਖਣਾ ਕਰ, ਵਿਚਾਰ ਕਰ ਗੁਰੂ ਕੀ ਵਡਿਆਈ ਦੀ।
ਤਾਕੀ ਕੀਮਤ ਕਹਿਣ ਨਾ ਜਾਈ।
ਜੋ ਪੂਰੇ ਗੁਰੂ ਕੀ ਵਡਿਆਈ ਹੈ ਉਸ ਦੀ ਕੋਈ ਕੀਮਤ ਕਹੀ ਨਹੀਂ ਜਾ ਸਕਦੀ, ਉਹ ਵਡਿਆਈ ਲਫ਼ਜ਼ਾਂ ਵਿੱਚ ਵਰਣਨ ਨਹੀਂ ਕੀਤੀ ਜਾ ਸਕਦੀ। ਗੁਰੂ ਅਕਾਲ ਪੁਰਖ ਵਾਹਿਗੁਰੂ ਕਾ ਪ੍ਰਤੱਖ ਰੂਪ ਹੋਣੇ ਕਰਕੇ ਆਪ ਬੇਅੰਤ ਰੂਪ ਹੈ। ਗੁਰੂ ਕਾ ਸਾਧ ਸੰਗਤ ਜੀ ਇਉਂ ਕਦੇ ਕੁਝ ਸੰਪੂਰਨ ਤੌਰ ਤੇ ਵਰਣਨ ਨਹੀਂ ਕੀਤਾ ਜਾ ਸਕਦਾ ਕੈਸਾ ਮਹੱਤਵ ਹੈ, ਕੈਸੀ ਵਡਿਆਈ ਹੈ, ਤੇ ਪੂਰੇ ਗੁਰੂ ਕੀ ਵਡਿਆਈ ਦੀ ਵੀ ਜਿਹੜੀ ਕੀਮਤ ਹੈ ਉਹ ਅੰਕੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ, ਲਫ਼ਜ਼ਾਂ ਵਿੱਚ ਵਰਣਨ ਹੋ ਨਹੀਂ ਸਕਦਾ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ,
ਦੁੱਖ ਸੋਗ ਕਾ ਢਾਹਿਓ ਡੇਰਾ,
ਪੂਰੇ ਗੁਰ ਕੀ ਦੇਖ ਵਡਾਈ, ਵੇਖ ਭਾਈ ਵਡਿਆਈ ਪੂਰੇ ਸਤਿਗੁਰੂ ਕੀ ਕਿੱਡੀ ਵੱਡੀ ਵਡਿਆਈ ਹੈ, ਕਿੱਡੀ ਵੱਡੀ ਬਖਸ਼ਿਸ਼ ਹੈ, ਜਿਸ ਦੇ ਉੱਪਰ ਪੂਰੇ ਗੁਰੂ ਨੇ ਨਜ਼ਰੇ ਇਨਾਇਤ ਕਰ ਦਿੱਤੀ, ਕਿਰਪਾ ਭਰੀ ਨਜ਼ਰ ਕਰ ਦਿੱਤੀ। ਦੁੱਖ ਸੋਗ ਕਾ ਢਾਹੇ ਉਹ ਡੇਰਾ, ਦੁੱਖਾਂ ਦਾ ਤੇ ਸੋਗ ਦਾ ਡੇਰਾ ਹੀ ਮਨ ਵਿੱਚੋਂ ਢਾ ਦਿੱਤਾ, ਖਤਮ ਕਰ ਦਿੱਤਾ, ਭਾਵ ਕੇ ਦੁੱਖ ਰੋਗ ਸੋਗ ਸਾਰੇ ਮੇਟ ਦਿੱਤੇ। ਦੁੱਖ ਸੋਗ ਦਾ ਡੇਰਾ ਕੀ ਹੈ? ਉਹ ਕਿਹਾ ਜਾਂਦਾ ਅਗਿਆਨ। ਅਗਿਆਨ ਕੀ ਹੈ? ਆਪਣੇ ਨਿੱਜ ਸਰੂਪ ਦੀ ਸੋਝੀ ਨਾ ਹੋਣਾ, ਆਪਣੇ ਆਪੇ ਦੀ ਸੋਝੀ ਨਾ ਹੋਣਾ। ਅੱਜ ਸਾਡੇ ਕੋਲ ਦੁਨਿਆਵੀ ਵਿੱਦਿਆ ਬਹੁਤ ਹੈ, ਸਕੂਲ ਦੀ ਪੜ੍ਹਾਈ ਆਪਾਂ ਆਰੰਭ ਕਰਦੇ ਹਾਂ, ਪੜ੍ਹਦਿਆਂ ਪੜ੍ਹਦਿਆਂ ਬਹੁਤ ਵਿੱਦਿਆ ਆਪਾਂ ਪੜ੍ਹ ਜਾਂਦੇ ਹਾਂ, ਸਕੂਲਾਂ ਤੋਂ ਬਾਅਦ ਕਾਲਜਾਂ, ਕਾਲਜਾਂ ਤੋਂ ਬਾਅਦ ਯੂਨੀਵਰਸਿਟੀਆਂ ਵਿੱਚ ਆਪਾਂ ਵਿੱਦਿਆ ਪ੍ਰਾਪਤ ਕਰਦੇ ਹਾਂ, ਡਾਕਟਰ ਬਣਦੇ ਹਾਂ, ਇੰਜੀਨੀਅਰ ਬਣਦੇ ਹਾਂ, ਸਾਇੰਟਿਸਟ ਬਣਦੇ ਹਾਂ, ਔਰ ਬੜੀਆਂ ਬੜੀਆਂ ਖੋਜਾਂ ਵੀ ਮਨੁੱਖ ਕਰ ਲੈਂਦਾ ਹੈ ਆਪਣੀ ਵਿੱਦਿਆ ਦੇ ਬਲਬੂਤੇ, ਪਰ ਸਭ ਕਾਸੇ ਦੇ ਹੁੰਦਿਆਂ ਹੋਇਆਂ ਵੀ ਹਿਰਦੇ ਵਿੱਚ ਅਗਿਆਨ ਹੈ। ਉਹ ਅਗਿਆਨ ਕਿ ਮੈਂ ਕੀ ਹਾਂ, ਆਪਣੇ ਨਿੱਜ ਸਰੂਪ ਦੀ ਸੋਝੀ ਨਹੀਂ, ਜਾਣਕਾਰੀ ਨਹੀਂ। ਅਗਿਆਨ ਕਹਿੰਦਾ ਹੈ ਕਿ ਦੇਹੋ ਹੰ, ਮੈਂ ਦੇਹ ਹਾਂ, ਮੈਂ ਸਰੀਰ ਰੂਪ ਹਾਂ। ਜਦੋਂ ਅਸੀਂ ਦੁਨੀਆਂ ਵਿੱਚ ਜਨਮ ਲਿਆ ਤਾਂ ਇਹ ਸਰੀਰ ਲੈ ਕੇ ਆਏ, ਸਾਡੇ ਮਾਤਾ ਪਿਤਾ ਸਾਡੇ ਸੰਬੰਧੀਆਂ ਨੇ ਇਸ ਸਰੀਰ ਨੂੰ ਕੁਝ ਨਾਮ ਦੇ ਦਿੱਤਾ, ਸਾਡਾ ਸਾਰਿਆਂ ਦਾ ਕੋਈ ਨਾ ਕੋਈ ਨਾਮ ਹੈ ਨਾ, ਤੇ ਜਦੋਂ ਸਾਨੂੰ ਕੋਈ ਅਣਜਾਣ ਪੁੱਛੇ ਤੂੰ ਕੌਣ, ਤਾਂ ਅਸੀਂ ਆਪਣਾ ਨਾਮ ਲੈ ਕੇ ਦੱਸਦੇ ਮੈਂ ਫਲਾਣਾ, ਤੇ ਫਲਾਣੇ ਦਾ ਮੈਂ ਪੁੱਤਰ, ਫਲਾਣੇ ਦਾ ਪੋਤਰਾ, ਫਲਾਣੇ ਦਾ ਦੋਹਤਰਾ, ਇਹੀ ਆਪਾਂ ਆਪਣੀ ਪਛਾਣ ਸਮਝਦੇ ਹਾਂ ਨਾ। ਪਰ ਇਹ ਸਰੀਰ ਤਾਂ ਨਾਸਵੰਤ ਨੇ, ਜਦੋਂ ਸੰਸਾਰ ਤੋਂ ਜਾਵਾਂਗੇ ਇੱਥੇ ਪਿਆ ਰਹਿ ਜਾਵੇਗਾ। ਸਰੀਰ ਨੂੰ ਹੀ ਆਪਣਾ ਅਸਲੀ ਰੂਪ ਸਮਝਣ ਕਰਕੇ ਸਰੀਰ ਦੇ ਨਾਲ ਸਾਡੀ ਪਕੜ ਹੈ, ਤੇ ਇਹ ਪਕੜ ਹੋਣ ਕਰਕੇ, ਸਰੀਰ ਦਾ ਮੋਹ ਹੋਣ ਕਰਕੇ, ਥੋੜਾ ਜਿਹਾ ਵੀ ਸਰੀਰ ਨਾਲ ਵਾਧਾ ਘਾਟਾ ਹੋਵੇ ਤਾਂ ਸਾਨੂੰ ਸੁੱਖ ਤੇ ਦੁੱਖ ਅਨੁਭਵ ਹੁੰਦਾ ਹੈ। ਪਰ ਆਪਣੇ ਪਿਆਰਿਆਂ ਉੱਪਰ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਦੁੱਖ ਅਤੇ ਸੋਗ ਦਾ ਜਿਹੜਾ ਮੂਲ ਕਾਰਨ ਹੈ ਇਹ ਡੇਰਾ ਹੈ ਅਗਿਆਨ, ਇਹ ਮਨ ਵਿੱਚੋਂ ਢਾ ਦਿੱਤਾ। ਸਾਧ ਸੰਗਤ ਜੀ ਕੋਈ ਸਬਜ਼ੀ ਵਗੈਰਾ ਚੀਰਦਿਆਂ ਹੋਇਆਂ ਕਰਦ ਛੁਰੀ ਦੇ ਨਾਲ ਆਪਣੀ ਉਂਗਲ ਉੱਪਰ ਛੋਟਾ ਜਿਹਾ ਵੀ ਕੱਟ ਲੱਗ ਜਾਵੇ ਆਪਾਂ ਨੂੰ ਦਰਦ ਮਹਿਸੂਸ ਹੁੰਦੀ ਹੈ, ਪਰ ਪੂਰੇ ਦਾ ਪੂਰਾ ਸਰੀਰ ਹੌਲੀ ਹੌਲੀ ਆਰੇ ਦੇ ਨਾਲ ਚੀਰਿਆ ਜਾਣਾ ਇਹ ਕੋਈ ਛੋਟਾ ਦੁੱਖ ਤਾਂ ਨਹੀਂ। ਪਰ ਜਿਸ ਗੁਰਮੁਖ ਪਿਆਰੇ ਭਾਈ ਮਤੀ ਦਾਸ ਜੀ ਦਾ ਸਰੀਰ ਚੀਰਿਆ ਜਾ ਰਿਹਾ ਉਹਨੂੰ ਕਸ਼ਟ ਹੋ ਹੀ ਨਹੀਂ ਰਿਹਾ। ਸਰੀਰ ਚੀਰੇ ਜਾਣ ਦੇ ਬਾਵਜੂਦ ਵੀ ਸਰੀਰ ਦੇ ਦੋਵਾਂ ਹਿੱਸਿਆਂ ਵਿੱਚੋਂ ਦੋਨੋਂ ਤਨ ਤੇ ਜਪਜੀ ਪੜੈ ਹੇਰਤ ਸਭ ਕੇ ਅਚਰਜ ਬੜੈ, ਦੋਵਾਂ ਸਰੀਰਾਂ ਦੇ ਹਿੱਸਿਆਂ ਦੇ ਵਿੱਚੋਂ ਜਪਜੀ ਸਾਹਿਬ ਜੀ ਕੇ ਪਾਠ ਦੀ ਆਵਾਜ਼ ਆਉਂਦੀ ਹੈ, ਕਿਉਂਕਿ ਹਿਰਦੇ ਵਿੱਚੋਂ ਅਗਿਆਨ ਗੁਰੂ ਕੀ ਕਿਰਪਾ ਨਾਲ ਮਿਟ ਚੁੱਕਾ ਹੈ। ਅਗਿਆਨ ਮਿਟਣ ਕਰਕੇ ਸਰੀਰ ਨੂੰ ਨਾਸਵੰਦ ਜਾਣ ਲਿਆ, ਸਰੀਰ ਨਾਲ ਪਕੜ ਕੋਈ ਨਹੀਂ, ਇਸ ਕਰਕੇ ਦਰਦ ਮਹਿਸੂਸ ਹੀ ਨਹੀਂ ਹੋਇਆ। ਭਾਈ ਦਿਆਲਾ ਜੀ ਦੇਗੇ ਵਿੱਚ ਉਬਾਲੇ ਜਾਂਦੇ ਨੇ, ਆਹ ਗਰਮ ਪਾਣੀ ਦਾ ਇੱਕ ਤੁਪਕਾ ਇੱਕ ਛਿੱਟ ਸਾਡੇ ਸਰੀਰ ਤੇ ਪੈ ਜਾਵੇ ਕਿਸੇ ਅੰਗ ਤੇ, ਚਮੜੀ ਤੇ, ਕਈ ਦਿਨ ਚਮੜੀ ਸੜੂ ਸੜੂ ਕਰਦੀ ਰਹਿੰਦੀ ਹੈ, ਆਪਾਂ ਦਰਦ ਮਹਿਸੂਸ ਕਰਦੇ ਹਾਂ, ਪਰ ਪੂਰੇ ਦਾ ਪੂਰਾ ਸਰੀਰ ਹੀ ਵੱਡੇ ਸਾਰੇ ਦੇਗੇ ਦੇ ਵਿੱਚ ਬਿਠਾ ਕੇ ਪਾਣੀ ਨਾਲ ਭਰ ਕੇ ਹੇਠਾਂ ਲੱਟ ਲੱਟ ਬਲਦੀ ਅਗਨੀ ਪਾਣੀ ਉੱਬਲਦਾ ਹੈ, ਬਾਹਰਲੀ ਚਮੜੀ ਨੂੰ ਗਾਲ ਕੇ ਚਰਬੀ ਨੂੰ ਢਾਲਦਾ ਹੈ, ਕੇਵਲ ਹੱਡੀਆਂ ਦੀ ਮੁੱਠ ਅੰਦਰ ਰਹਿ ਜਾਂਦੀ ਹੈ, ਪਰ ਭਾਈ ਦਿਆਲਾ ਜੀ ਪੀੜ ਨੂੰ ਅਨੁਭਵ ਹੀ ਨਹੀਂ ਕਰਦੇ, ਕਿਉਂਕਿ ਅਗਿਆਨ ਮੁੱਕ ਚੁੱਕਾ ਹਿਰਦੇ ਵਿੱਚੋਂ ਗੁਰੂ ਕੀ ਕਿਰਪਾ ਨਾਲ। ਥੋੜੀ ਜਿਹੀ ਅੱਗ ਦੀ ਲਪਟ ਸਾਡੇ ਕਿਸੇ ਅੰਗ ਨੂੰ ਛੋਹ ਜਾਵੇ ਤਾਂ ਕਈ ਦਿਨ ਆਪਾਂ ਪੀੜ ਮਹਿਸੂਸ ਕਰਦੇ ਹਾਂ। ਭਾਈ ਸਤੀ ਦਾਸ ਜੀ ਰੂਮ ਵਿੱਚ ਲਪੇਟ ਕੇ ਸਾੜੇ ਗਏ ਨੇ, ਪਰ ਅੱਗ ਦਾ ਉਹ ਸੇਕ, ਉਹ ਦਰਦ ਰਤੀ ਪਰ ਵੀ ਮਹਿਸੂਸ ਨਹੀਂ ਕੀਤਾ, ਕਿਉਂਕਿ ਦੇਹ ਦੀ ਹੰਗਤਾ ਤੋਂ ਪਰੇ ਹੋ ਗਏ, ਅਗਿਆਨ ਜੂ ਹਿਰਦੇ ਵਿੱਚੋਂ ਮਿਟ ਚੁੱਕਾ ਹੈ ਗੁਰੂ ਕੀ ਕਿਰਪਾ ਨਾਲ। ਇਵੇਂ ਸਾਡੇ ਬੇਅੰਤ ਸ਼ਹੀਦ ਨੇ ਜਿਨ੍ਹਾਂ ਨੇ ਅਕਹਿ ਤੇ ਅਸਹਿ ਕਸ਼ਟ ਚੱਲਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਮੁੱਖੋਂ ਸੀ ਨਾ ਉਚਾਰਨ ਕੀਤੀ। ਕਿਉਂ ਨਾ ਉਚਾਰੀ? ਕਿਉਂਕਿ ਦਰਦ ਅਨੁਭਵ ਹੀ ਨਹੀਂ ਹੋਇਆ, ਮਹਿਸੂਸ ਹੀ ਨਹੀਂ ਹੋਇਆ। ਕਿਉਂ ਨਹੀਂ ਮਹਿਸੂਸ ਹੋਇਆ? ਕਿਉਂਕਿ ਹਿਰਦੇ ਵਿੱਚੋਂ ਅਗਿਆਨ ਮਿਟ ਚੁੱਕਾ ਹੈ। ਅਗਿਆਨ ਮਿਟਣ ਕਰਕੇ ਤਨ ਹੰਤਾ ਮਿਟ ਚੁੱਕੀ ਹੈ, ਜਿਸ ਕਰਕੇ ਸੋ ਅੰਦਰ ਸੁੱਖ ਵੱਸਦਾ ਹੈ, ਉਹ ਅੰਦਰਲਾ ਸੁੱਖ ਜਿਹੜਾ ਹੈ ਉਹ ਦੁੱਖ ਨੂੰ ਅਨੁਭਵ ਨਹੀਂ ਹੋਣ ਦਿੰਦਾ। ਇਉਂ ਦੁੱਖ ਸੋਗ ਕਾ ਢਾਹੇ ਉਹ ਡੇਰਾ, ਦੁੱਖਾਂ ਸੋਗਾਂ ਦਾ ਜਿਹੜਾ ਅਗਿਆਨ ਹੈ ਉਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਿੱਖ ਦੇ ਹਿਰਦੇ ਵਿੱਚੋਂ ਢਾ ਦਿੱਤਾ।
ਆਨੰਦ ਮੰਗਲ ਬਿਸਰਾਮਾ,
ਆਨੰਦ ਅਤੇ ਮੰਗਲਾਚਾਰ ਖੁਸ਼ੀਆਂ ਦੇ ਵਿੱਚ ਟਿਕਾਓ ਮਿਲ ਗਿਆ ਗੁਰੂ ਕੇ ਪਿਆਰੇ ਨੂੰ, ਗੁਰੂ ਕੀ ਕਿਰਪਾ ਦੇ ਸਦਕਾ।
ਮਨ ਬਾਸ਼ਤ ਫਲ ਮਿਲੇ ਅਚਿੰਤਾ,
ਜਿਨ੍ਹਾਂ ਵਸਤਾਂ ਜਿਨ੍ਹਾਂ ਪਦਾਰਥਾਂ ਦੀ ਮਨ ਵਿੱਚ ਇੱਛਾ ਕੀਤੀ ਸੀ ਕਿਸੇ ਮਨੁੱਖ ਨੇ, ਜੇ ਇੱਛਾ ਲੈ ਕੇ ਵੀ ਵਾਹਿਗੁਰੂ ਕਾ ਨਾਮ ਜਪਿਆ ਨਾ, ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਅਚਿੰਤ ਹੀ ਅਚਨਚੇਤ ਹੀ ਗੁਰੂ ਕੀ ਕਿਰਪਾ ਨਾਲ ਉਹ ਮਨ ਬਾਸ਼ਤ ਫਲ ਵੀ ਮਿਲ ਗਏ, ਮਨ ਦੀਆਂ ਇੱਛਾਵਾਂ ਵੀ ਪੂਰੀਆਂ ਹੋ ਗਈਆਂ। ਇੱਕ ਬਚਨ ਹੈ ਗੁਰਬਾਣੀ ਦਾ ਕਿ ਆਪਣੇ ਲੋਭ ਕਹੋ ਕੀਨੋ ਮੀਤ, ਸਕਲ ਪਦਾਰਥ ਮੁਕਤ ਪਦ ਦੀਤ। ਕਿਸੇ ਦੁਨਿਆਵੀ ਆਪਣੇ ਲਾਲਚ ਨੂੰ ਮੁੱਖ ਰੱਖ ਕੇ ਪ੍ਰਮਾਤਮਾ ਵਾਹਿਗੁਰੂ ਨੂੰ ਗੁਰੂ ਨੂੰ ਮਿੱਤਰ ਬਣਾਇਆ, ਗੁਰੂ ਨੇ ਕਿਰਪਾ ਕੀਤੀ, ਉਹ ਸਾਰਾ ਲੋਭ ਦਾ ਜਿਹੜਾ ਸਬੱਬ ਸੀ ਉਹ ਵੀ ਪੂਰਾ ਕੀਤਾ, ਸਾਰੇ ਪਦਾਰਥ ਵੀ ਦਿੱਤੇ ਤੇ ਨਾਲ ਮੁਕਤੀ ਦੀ ਪਦਵੀ ਵੀ ਦੇ ਦਿੱਤੀ, ਕਿਉਂਕਿ ਗੁਰਚਰਨਾਂ ਨਾਲ ਮਨ ਜੁੜ ਜਾਂਦਾ ਗੁਰੂ ਕੀ ਕਿਰਪਾ ਨਾਲ। ਇਉਂ ਭਾਈ ਅਚਨਚੇਤ ਹੀ ਮਨ ਇੱਛਤ ਸਾਰੇ ਫਲ ਪਦਾਰਥ ਮਿਲ ਗਏ,
ਪੂਰਨ ਹੋਏ ਕੰਮ,
ਸਾਰੇ ਕੰਮ ਵੀ ਪੂਰੇ ਹੋ ਗਏ ਤੇ ਕਾਮਾਂ ਕਾਮਨਾਵਾਂ ਵੀ ਸਾਰੀਆਂ ਪੂਰਨ ਹੋ ਗਈਆਂ, ਕੋਈ ਇੱਛਾ ਅਧੂਰੀ ਨਾ ਰਹਿ ਗਈ।
ਇਹਾਂ ਸੁਖ ਆਗੈ ਮੁਖ ਉਜਲ,
ਪੂਰਿਆ ਗੁਰਾਂ ਕੀ ਕਿਰਪਾ ਨਾਲ ਇਹਾਂ ਸੁਖ, ਇੱਥੇ ਸੰਸਾਰ ਵਿੱਚ ਸਰੀਰ ਵਿੱਚ ਵਸਦਿਆਂ ਜੀਵ ਨੂੰ ਬ੍ਰਹਮਾਨੰਦ ਦੇ ਸੁਖ ਦੀ ਪ੍ਰਾਪਤੀ ਹੋਈ ਹੈ, ਆਤਮਿਕ ਸੁਖ। ਆਗੈ ਮੁਖ ਉਜਲ, ਅੱਗੇ ਪ੍ਰਲੋਕ ਵਿੱਚ ਵੀ ਗੁਰਮੁਖਾਂ ਨੂੰ ਰੇਰੇ ਦਰਗ ਹੈ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਅੱਗੇ ਵੀ ਮੁਖ ਉਜਲ ਹੋਇਆ।
ਮਿਟ ਗਏ ਆਵਣ ਜਾਣੇ,
ਵਾਰ ਵਾਰ ਜੂਨਾਂ ਵਿੱਚ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣਾ, ਇਹ ਆਉਣ ਜਾਣ ਦਾ ਗੇੜਾ ਵੀ ਮਿਟ ਗਿਆ।
ਨਿਰਭਉ ਭਏ ਹਿਰਦੈ ਨਾਮ ਵਸਿਆ,
ਗੁਰੂ ਦੀ ਕਿਰਪਾ ਨਾਲ ਗੁਰਸਿੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦੀਵੀ ਰੂਪ ਵਿੱਚ ਵਸ ਗਿਆ, ਜਿਸ ਕਰਕੇ ਨਿਰਭਉ ਭਏ, ਸਾਰੇ ਡਰ ਜਿਹੜੇ ਸੀ ਉਹ ਮੁੱਕ ਗਏ, ਨਿਰਭਉ ਹੋ ਗਏ, ਨਿਡਰ ਹੋ ਗਏ ਹਰ ਪ੍ਰਕਾਰ।
ਆਪਣੇ ਸਤਿਗੁਰ ਕੈ ਮਨ ਭਾਣੇ,
ਇਉਂ ਆਪਣੇ ਸਤਿਗੁਰਾਂ ਦੇ ਮਨ ਨੂੰ ਭਾ ਗਏ ਗੁਰੂ ਕੇ ਪਿਆਰੇ, ਜਿਹੜੇ ਗੁਰੂ ਕੇ ਮਨ ਨੂੰ ਭਾ ਗਏ ਭਾਈ ਉਹਨਾਂ ਤੇ ਸਤਿਗੁਰਾਂ ਨੇ ਪੂਰਨ ਬਖਸ਼ਿਸ਼ਾਂ ਕਰ ਦਿੱਤੀਆਂ।
ਉਠਤ ਬੈਠਤ ਹਰ ਗੁਣ ਗਾਵੇ,
ਇਉਂ ਗੁਰੂ ਕੀ ਕਿਰਪਾ ਨਾਲ ਗੁਰੂ ਕਾ ਪ੍ਰੇਮੀ ਗੁਰਸਿੱਖ ਉੱਠਦਿਆਂ ਬੈਠਦਿਆਂ ਹਰ ਵਕਤ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ।
ਦੁੱਖ ਦਰਦ ਭ੍ਰਮ ਭਾਗਾ,
ਜਿਸ ਦੇ ਕਰਕੇ ਹਰ ਤਰ੍ਹਾਂ ਦਾ ਦੁੱਖ ਵੀ ਭੱਜ ਗਿਆ, ਕੋਈ ਦੁੱਖ ਨੇੜੇ ਨਾ ਆਇਆ। ਸਰੀਰਕ ਰੂਪ ਵਿੱਚ ਭਾਵੇਂ ਦੁੱਖ ਆਉਣ ਵੀ, ਪਰ ਮਨ ਦੇ ਨੇੜੇ ਦੁੱਖ ਕੋਈ ਨਹੀਂ ਆਉਂਦਾ, ਸਾਰੇ ਦੁੱਖ ਨਾਸ ਹੋ ਜਾਂਦੇ ਨੇ, ਸਾਰੀਆਂ ਅਗਿਆਨ ਰੂਪੀ ਅਵਿਦਿਆ ਰੂਪੀ ਦਰਦਾਂ ਵੀ ਮਿਟ ਗਈਆਂ। ਭ੍ਰਮ ਭਾਗਾ, ਹਰ ਤਰ੍ਹਾਂ ਦਾ ਭਰਮ ਵੀ ਭੱਜ ਗਿਆ, ਨਾਸ ਹੋ ਗਿਆ।
ਕਹੋ ਨਾਨਕ ਤਾਂ ਕੇ ਪੂਰ ਕਰਮਾ,
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਉਸ ਗੁਰੂ ਕੇ ਪਿਆਰੇ ਦੇ ਸਾਰੇ ਕਾਰਜ ਪੂਰੇ ਹੋ ਗਏ, ਉਹਦੇ ਉੱਪਰ ਪੂਰੀ ਪੂਰੀ ਬਖਸ਼ਿਸ਼ ਹੋ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ।
ਜਾਕਾ ਗੁਰ ਚਰਨੀ ਮਨ ਲਾਗਾ,
ਜਿਸ ਦਾ ਗੁਰੂ ਕੇ ਚਰਨਾਂ ਦੇ ਨਾਲ ਮਨ ਲੱਗ ਗਿਆ, ਗੁਰੂ ਕੇ ਆਸਰਾ ਰੂਪੀ ਚਰਨ, ਸ਼ਬਦ ਰੂਪੀ ਚਰਨ, ਨਾਮ ਰੂਪੀ ਚਰਨ, ਜਿਸ ਦਾ ਮਨ ਗੁਰੂ ਕੇ ਚਰਨਾਂ ਦੇ ਨਾਲ ਲੱਗ ਗਿਆ, ਉਸ ਉੱਪਰ ਪੂਰੀ ਬਖਸ਼ਿਸ਼ ਹੋ ਗਈ ਤੇ ਲੋਕ ਪ੍ਰਲੋਕ ਦੇ ਸੰਸਾਰਕ ਤੇ ਅਧਿਆਤਮਿਕ ਸਾਰੇ ਕਾਰਜ ਉਹਦੇ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰਨ ਹੋ ਗਏ। ਇਹ ਭਾਈ ਪੂਰੇ ਗੁਰੂ ਕੀ ਵਡਿਆਈ ਹੈ, ਇਹ ਬਖਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ। ਅਰਦਾਸ ਬੇਨਤੀ ਕਰੀਏ ਮਹਾਰਾਜ, ਸਾਨੂੰ ਵੀ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਣਾ ਕਰੋ, ਅਸੀਂ ਵੀ ਆਪ ਜੀ ਕੇ ਸੱਚੇ ਸੁੱਚੇ ਸਿੱਖ ਬਣ ਸਕੀਏ ਤੇ ਗੁਰਮਤਿ ਗੁਰਸਿੱਖੀ ਨੂੰ ਕਮਾ ਕੇ ਜੀਵਨ ਸਫਲ ਕਰ ਸਕੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗਲੀ ਸਮਤ ਬਖਸ਼ਣੀ।
ਉਠਤ ਬੈਠਤ ਹਰ ਗੁਣ ਗਾਵੇ, ਦੁੱਖ ਦਰਦ ਭ੍ਰਮ ਭਾਗਾ, ਕਹੁ ਨਾਨਕ ਤਾ ਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।